ਗੁਰੂ ਸਵਾਰੀ ਸਨਮਾਨਯੋਗ ਸਤ ਸੰਗਤਿਓ ਸਤਿਗੁਰੂ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਜੋ ਲੜੀ ਵਾਰ ਵਿਚਾਰ ਕਰ ਰਹੇ ਹਾਂ ਰਾਤ ਅਸੀਂ ਗਾਥਾ ਨਾਮ ਦੀ ਜੋ ਬਾਣੀ ਹੈ 24 ਸ਼ਲੋਕ ਹਨ ਉਸਦੀ ਸਮਾਪਤੀ ਕੀਤੀ ਸੀ। ਅੱਜ ਸਹਿਬ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਇੱਕ ਬਾਣੀ ਜਿਸਦਾ ਨਾਮ ਹੈ ਹੁਣੇ ਉਸਦਾ ਆਰੰਭ ਕਰ ਰਹੇ ਹਾਂ। ਹੁਣੇ ਦਾ ਅੱਖਰੀ ਅਰਥ ਹੁੰਦੇ ਨੇ ਫੇਰ ਮੁੜ ਕੇ ਵਾਰ ਵਾਰ। ਜੀਵਨ ਵਿੱਚ ਬਹੁਤ ਕੁਛ ਹੈ ਜੋ ਵਾਰ ਵਾਰ ਹੋ ਰਿਹਾ, ਗਲਤੀਆਂ ਉਹ ਹੀ ਵਾਰ ਵਾਰ ਹੋ ਰਹੀਆਂ ਨੇ, ਭੁੱਲਾਂ ਵਾਰ ਵਾਰ ਹੋ ਰਹੀਆਂ ਨੇ। ਐਸਾ ਨਹੀਂ ਕਿ ਕੋਈ ਨਵਾਂ ਝੂਠ ਲਿਆਉਂਦੇ ਹਾਂ, ਝੂਠ ਉਹ ਵੀ ਪੁਰਾਣੇ ਹਨ, ਸਿਰਫ ਦੁਹਰਾਏ ਜਾ ਰਹੇ ਹਨ। ਪਾਪ ਨਵੇਂ ਨਹੀਂ ਆਉਂਦੇ, ਉਹੀ ਨੇ ਜੋ ਸਾਡੇ ਤੋਂ ਪਹਿਲੇ ਅਨੇਕਾਂ ਵਾਰੀ ਹੋ ਚੁੱਕੇ ਨੇ। ਕਿਹੜੀ ਗਲਤੀ ਬੰਦਾ ਨਵੀਂ ਕਰਦਾ, ਸਭ ਪੁਰਾਣੀਆਂ ਹੋ ਚੁੱਕੀਆਂ ਨੇ। ਗਲਤੀਆਂ ਪੁਰਾਣੀਆਂ ਨੇ ਔਰ ਕਰਕੇ ਵੀ ਬੰਦਿਆਂ ਨੇ ਦੁੱਖ ਪਾਇਆ, ਬੰਦਾ ਫਿਰ ਕਰੀ ਜਾਂਦਾ ਵਾਰ ਵਾਰ। ਇਸਦਾ ਜੀਵਨ ਹੀ ਇੱਕ ਫੁਨਹੇ ਹੈ, ਪਰ ਉਹ ਫੁਨਹੇ ਬਣੇ ਜਿਸ ਨਾਲ ਰੱਬ ਵਿੱਚ ਹੀ ਅਭੇਦ ਹੋ ਸਕੇ। ਅਜੇ ਤੇ ਉਹ ਫੁਨਹੇ ਬਣੇ ਹੈ ਜਿਸ ਨਾਲ ਇਹ ਨਰਕਾਂ ਵਿੱਚ ਜਾ ਪਹੁੰਚਦਾ, ਭੁੱਲਾਂ ਨੂੰ ਦੁਹਰਾ ਰਿਹਾ, ਲੇਕਿਨ ਵਾਰ ਵਾਰ ਪਰਮਾਤਮਾ ਦਾ ਨਾਮ ਦੁਹਰਾਏ। ਉਚਰੋ ਰਾਮ ਨਾਮ ਲੱਖ ਬਾਰੀ, ਵਾਰ ਵਾਰ ਉਚਾਰਨ ਕਰੋ। ਇਸ ਵਿੱਚ ਇੱਕ ਪਦ ਵਾਰ ਵਾਰ ਆ ਰਿਹਾ ਔਰ ਇਸੇ ਵਾਸਤੇ ਇਸਦਾ ਨਾਮ ਬਾਣੀ ਦਾ ਪੁਨਹੇ ਹੈ, ਉਹ ਹੈ ਹਰ ਹਾਂ। ਹਰ ਹਾਂ ਪਦ ਪੂਰਤੀ ਵਾਸਤੇ ਹੈ, ਤੇ ਅੱਖਰੀ ਅਰਥ ਕਰੀਏ ਤੇ ਪਰਮਾਤਮਾ ਹੈ ਬਣੇਗਾ। ਕੋਈ ਸੱਜਣਾ ਨੇ ਪਤਾ ਨਹੀਂ ਕਿਉਂ ਇਸ ਦੇ ਬਾਰੇ ਐਸਾ ਲਿਖ ਦਿੱਤਾ ਜੀ, ਗੁਰੂ ਸਾਹਿਬ ਜੀ ਦੀ ਸਾਲੀ ਸੀ ਹਰ ਹਾਂ, ਗੁਰੂ ਅਰਜਨ ਦੇਵ ਜੀ ਦੀ, ਉਸ ਨੂੰ ਮੁਖਾਤਬ ਕਰਕੇ ਕਹਿ ਦਿੱਤਾ। ਬਹੁਤੀਆਂ ਵੀ ਕਹਾਣੀਆਂ ਘੜੀਆਂ ਔਰ ਬਿਰਥਾ ਹੀ ਕਹਾਣੀਆਂ ਘੜੀਆਂ, ਬਾਣੀ ਦਾ ਜਿਹੜਾ ਅਸਲ ਭਾਵ ਹੈ ਉਹ ਸਮਝ ਵਿੱਚ ਨਹੀਂ ਆਉਂਦਾ। ਮੈਂ ਇੱਕ ਦੋ ਉਦਾਹਰਨਾਂ ਹੋਰ ਆਪਣੀ ਨਾਲ ਸਾਂਝੀਆਂ ਕਰਾਂ। ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋ ਆਪ ਜੀ, ਵਾਰ ਪਹਿਲੇ ਪੌੜੀਆਂ ਸੀ, ਗੁਰੂ ਅਰਜਨ ਦੇਵ ਜੀ ਨੇ ਸ਼ਲੋਕ ਨਾਲ ਦਰਜ ਕੀਤੇ ਤੇ ਸਿਰਲੇਖ ਲਿਖ ਦਿੱਤਾ। ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਹੋਰਨਾਂ ਥਾਵਾਂ ਤੇ ਵੀ ਵਾਰਾਂ ਨਾਲ ਇਹ ਸਿਰਲੇਖ ਹੈ ਕਿ ਸ਼ਲੋਕਾਂ ਸਮੇਤ ਹੈ ਵਾਰ, ਵਾਰ ਦਾ ਰੂਪ ਪੌੜੀਆਂ ਹੀ ਸੀ। ਫਿਰ ਨਾਲ ਇੱਕ ਹੋਰ ਉਦਾਹਰਨ ਸਾਡੇ ਸਾਹਮਣੇ, ਕੋਈ ਰਾਗੀ ਸਿੰਘ ਸਲੋਕ ਪੜ੍ਹ ਕੇ ਉਹਨੂੰ ਦੁਬਾਰਾ ਨਹੀਂ ਪੜ੍ਹਦਾ, ਪੌੜੀ ਪੜ੍ਹ ਕੇ ਦੁਬਾਰਾ ਕਿਉਂ ਪੜ੍ਹਨੇ? ਪੁਰਾਤਨ ਪਰੰਪਰਾ ਸੀ, ਖੁੱਲਾ ਸਾਥ ਵੱਜਦਾ ਸੀ ਤੇ ਪੌੜੀ ਪੜ੍ਹੀ ਜਾਂਦੀ ਸੀ, ਭਾਈ ਸ਼ਾਇਦ ਇਹ ਪੂਰੀ ਤੌਰ ਤੇ ਸਮਝ ਵਿੱਚ ਨਾ ਆਈ ਹੋਵੇ, ਇਹ ਤੇ ਵਾਰ ਦਾ ਮੂਲ ਭਾਵ ਹੈ, ਇਹਨੂੰ ਦੁਬਾਰਾ ਪੜ੍ਹੋ, ਫਿਰ ਪੜ੍ਹੋ। ਪੜ੍ਹੀ ਜਾਂਦੀ ਸੀ ਜੋੜੀ ਵਾਲਾ ਸੱਜਣ, ਦੁਬਾਰਾ ਪੌੜੀ ਅੱਜ ਵੀ ਪੜ੍ਹਦਾ, ਉਹਨੇ ਪਤਾ ਹੋਵੇ ਨਾ ਹੋਵੇ ਕਿਉਂ ਪੜ੍ਹ ਰਹੇ ਹਾਂ। ਕਈ ਜੋੜੀਆਂ ਵਾਲੇ ਤੇ ਮੂੰਹ ਚ ਪੜ੍ਹੀ ਜਾਂਦੇ ਨੇ, ਉਸ ਪੜ੍ਹਨ ਦਾ ਕੋਈ ਫਾਇਦਾ ਨਹੀਂ, ਪੜ੍ਹਨ ਭਾਵੇਂ ਨਾ ਪੜ੍ਹਨ। ਜਿੰਨਾ ਟਿਕਾ ਕੇ ਪੌੜੀ ਪੜ੍ਹਨੀ ਚਾਹੀਦੀ ਹੈ ਕਿ ਸਮਝ ਆ ਜਾਏ ਪੌੜੀ ਜਿਹੜੀ ਹੈ ਇਸਦਾ ਭਾਵ ਕੀ ਹੈ। ਗੁਰੂ ਸਾਹਿਬ ਜੀ ਨੇ ਉਹ ਜੋ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ, ਉਸ ਨਾਲ ਤੇ ਸੰਤ ਨਹੀਂ ਜੋੜੇ, ਸੰਤ ਵੱਖਰੇ ਨੇ, ਲੇਕਿਨ ਅੱਜ ਵਾਰ ਦਾ ਰੂਪ ਬਿਲਕੁਲ ਸਾਡੇ ਸਾਹਮਣੇ ਹੋਰ ਹੈ। ਜੋ ਗੁਟਕਿਆਂ ਵਿੱਚ ਛਾਪ ਦਿੱਤੀ, ਛਾਪਣ ਵਾਲਿਆਂ ਮਿਹਨਤ ਕੀਤੀ, ਨਾਲ ਸ਼ਬਦ ਵੀ ਉਸ ਭਾਵ ਦੇ ਲਿਖ ਦਿੱਤੇ, ਇਰਾਗੀ ਸਿੰਘਾਂ ਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ, ਇਸ ਭਾਵ ਦਾ ਸ਼ਬਦ ਲੱਭਣਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਨੀ ਪਵੇਗੀ, ਉਥੀਆਂ ਨੇ ਸਾਡੀ ਸਹਾਇਤਾ ਕੁਛ ਇਸ ਤਰ੍ਹਾਂ ਕੀਤੀ, ਲੇਕਿਨ ਖੋਜ ਦਾ ਮਾਰਗ ਜਿਹੜਾ ਸੀ ਉਹ ਕਾਫੀ ਹੱਦ ਤੱਕ ਪਿੱਛੇ ਪੈ ਗਿਆ। ਨਹੀਂ ਤੇ ਰਾਗੀ ਸਿੰਘ ਇੱਕ ਸ਼ਬਦ ਉਹਨੇ ਯਾਦ ਕਰਨਾ ਹੁੰਦਾ ਸੀ ਕਿਸੇ ਭਾਵ ਦਾ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਸੀ, ਲੱਭਾਂ ਇਹ ਕਿੱਥੇ ਹੈ। ਇਹ ਖੋਜ ਜਿਹੜੀ ਸੀ ਬਹੁਤ ਜ਼ਰੂਰੀ ਸੀ। ਖੈਰ, ਜਿਸ ਰਾਹ ਦੇ ਕੁਛ ਵਾਅਦੇ ਹੁੰਦੇ ਨੇ ਉਸ ਦਾ ਕੁਛ ਖਤਰਾ ਵੀ ਹੁੰਦਾ। ਤੋ ਇਸ ਨਾਲ ਇਹ ਫਾਇਦਾ ਹੋਇਆ ਕਿ ਆਮ ਸੱਜਣ ਸ਼ਬਦ ਸੌਖਾ ਲੱਭ ਲੈਂਦੇ ਨੇ, ਯਾਦ ਕਰ ਲੈਂਦੇ ਨੇ, ਚੰਗਾ ਹੀ ਹੈ, ਕੋਈ ਇਸ ਵਿੱਚ ਘਾਟੇ ਵਾਲੀ ਗੱਲ ਨਹੀਂ। ਪਰ ਜਿਹੜੇ ਕੀਰਤਨੀਏ ਸਿੰਘ ਨੇ ਉਹ ਖੋਜ ਕਰਨ, ਇਸ ਵਿੱਚ ਅਸੀਂ ਸ਼ੰਤ ਵੀ ਪੜ੍ਹਦੇ ਹਾਂ। ਸ਼ੰਤ ਕਿਉਂ ਪਦਿਆਂ ਦਾ ਇੱਕ ਹੁੰਦਾ, ਪਰ ਉਹ 6 ਸ਼ੰਤ ਹਨ ਤੇ 4-4 ਪਦੇ ਉਹ 24 ਪੌੜੀਆਂ ਨਾਲ ਇੱਕ ਇੱਕ ਪੜ੍ਹ ਦਿੰਦੇ ਹਾਂ। ਉਸ ਦੀ ਅਖੀਰ ਹੈ ਰਾਮ ਰਾਜੇ। ਹੁਣ ਜਿਹੜਾ ਰਾਮ ਰਾਜੇ ਦਾ ਅਰਥ ਕੋਈ ਨਹੀਂ, ਇਹ ਪਦ ਪੂਰਤੀ ਵਾਸਤੇ ਹੈ। ਰਾਮ ਰਾਜੇ ਦਾ ਅਰਥ ਕਈ ਜੇ ਕਰਨ ਲੱਗੀਏ ਨਾ ਕੁਛ, ਜੋ ਬਣਦਾ ਉਹ ਸ਼ੰਤਾਂ ਨਾਲ ਬਿਲਕੁਲ ਕਈਆਂ ਥਾਵਾਂ ਤੇ ਨਹੀਂ ਟੁੱਕਦਾ। ਕਈਆਂ ਸ਼ੰਤਾਂ ਨਾਲ ਰਾਮ ਰਾਜੇ ਨਹੀਂ ਸਿਰਫ ਰਾਮ ਹੈ, ਉਹ ਵੀ ਪਦ ਪੂਰਤੀ ਵਾਸਤੇ ਹੈ। ਇਸੇ ਤਰ੍ਹਾਂ ਵਿਦਵਾਨਾਂ ਦੀ ਰਾਏ ਹੈ ਸ਼ਬਦ ਬਣਾ ਹੰਬੇ, ਇਹ ਵੀ ਪਦ ਪੂਰਤੀ ਵਾਸਤੇ ਹੈ। ਇੱਥੇ ਹਰ ਹਾਂ ਜੋ ਹੈ, ਹਰ ਹਾਂ ਇੱਕ ਟੇਕ ਲਾਉਂਦੇ ਸਨ ਗਾਉਣ ਵਾਲੇ ਸੰਤ ਜਦੋਂ ਪੜ੍ਹਦੇ ਸਨ, ਹੁਣ ਇਹ ਸੰਤ ਤੇ ਹਰ ਹਾਂ ਅਜੇ ਵੀ ਪੁਰਾਤਨ ਬੰਦੇ ਜੋ ਹੋਰ ਰਚਨਾ ਇਸ ਤਰ੍ਹਾਂ ਦੀਆਂ ਗਾਉਂਦੇ ਨੇ, ਉਹ ਹਰ ਹਾਂ ਜਿਵੇਂ ਆਹ ਰਾਗੀ ਉੱਚੀ ਕਰਦੇ ਨੇ ਤੇ ਇਹਦਾ ਕੋਈ ਅਰਥ ਨਹੀਂ ਨਿਕਲਦਾ। ਉਹ ਕਿਤੇ ਆ ਪਦ ਪੂਰਤੀ ਵਾਸਤੇ ਵੀ ਹੁੰਦਾ, ਹਰ ਹਾਂ ਇੱਕ ਪਦ ਪੂਰਤੀ ਸੀ, ਵਾਰ ਵਾਰ ਇਹ ਬਚਨ ਆ ਰਿਹਾ। ਇਸ ਲਈ ਵਿਦਵਾਨਾਂ ਕਿਹਾ ਇਸ ਬਾਣੀ ਦਾ ਨਾਮ ਹੈ ਪੁਨਹੇ। ਆਓ ਅਰਥ ਸਰਵਣ ਕਰੋ, ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਜੀ ਪੁਨਹੇ ਮਹੱਲਾ ਪੰਜਵਾਂ।
ਬਾਣੀ ਦਾ ਸਿਰਲੇਖ ਹੈ ਪੁਨਹੇ ਸਾਹਿਬ, ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਸਦਾ ਵਾਸਤੇ ਇੱਕ ਰਸ ਰਹਿੰਦਾ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਹਾਥ ਕਲਮ ਅਗੰਮ ਮਸਤਕ ਲੇਖਾਵਤੇ।
ਅਗੰਮ ਜਿਸ ਤੱਕ ਸਾਡੀ ਪਹੁੰਚ ਨਹੀਂ, ਹੇ ਅਗੰਮ, ਹੇ ਪ੍ਰਮਾਤਮਾ, ਤੇਰੇ ਹੱਥ ਵਿੱਚ ਕਲਮ ਹੈ। ਸਾਡੇ ਹੱਥਾਂ ਵਿੱਚ ਵੀ ਕਲਮਾਂ ਹਨ, ਪਰ ਸਾਡੀਆਂ ਕਲਮਾਂ ਕਾਗਜ਼ ਤੇ ਕੁਛ ਲਿਖਦੀਆਂ ਨੇ, ਤੇਰੇ ਹੱਥ ਵਿੱਚ ਜੋ ਕਲਮ ਹੈ ਉਹ ਮੱਥੇ ਲਿਖਦੀ ਹੈ, ਮੱਥੇ ਦੇ ਭਾਗ ਲਿਖਦੀ ਹੈ। ਪਹਿਰਿਆਂ ਵਿੱਚ ਵੀ ਸਾਹਿਬਾਂ ਐਸਾ ਇੱਕ ਬਚਨ ਕਿਹਾ, ਜੈਸੀ ਕਲਮ ਬੁੜੀ ਹੈ ਮਸਤਕ, ਬੁੜੀ ਦਾ ਅਰਥ ਹੈ ਚੱਲੀ ਹੈ, ਮਸਤਕ ਮੱਥੇ ਤੇ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਇਆ ਗਰਵਾਸ। ਇਹ ਕਲਮ ਮੱਥੇ ਲਿਖਦੀ ਹੈ, ਜੈਸਾ ਲਿਖ ਦਿੱਤਾ ਉਹ ਜਿਹਾ ਜੀਵ ਨੂੰ ਪ੍ਰਾਪਤ ਹੋ ਗਿਆ। ਪਾਤਸ਼ਾਹ ਕਹਿੰਦੇ ਨੇ, ਹੇ ਜੀਵਾਂ ਦੇ ਭਾਗ ਲਿਖਣ ਵਾਲੇ, ਹੇ ਪ੍ਰਮਾਤਮਾ, ਇਹ ਸਾਰੇ ਜੀਵਾਂ ਦੇ ਮੱਥੇ ਤੇਰੀ ਕਲਮ ਨਾਲ ਲਿਖੇ ਗਏ ਹਨ, ਤੇਰੀ ਕਲਮ ਮਸਤਕ ਦੇ ਲੇਖ ਲਿਖਦੀ ਹੈ।
ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੇ।
ਅਨੂਪ ਉਪਮਾ ਰਹਿ, ਇੱਥੇ ਇੱਕ ਬੰਦੇ ਦਾ ਜ਼ਿਕਰ ਕਰਨਾ ਹੋਵੇ ਤੇ ਕਹਿੰਦੇ ਆ ਉਹ ਇਸ ਬੰਦੇ ਵਰਗਾ ਮਿਲਦਾ ਜੁਲਦਾ ਲੱਭ ਲੈਂਦੇ ਆ, ਪਰ ਤੇਰੇ ਵਰਗਾ ਕਿਹੜਾ ਰੱਬ ਲੱਭੀਏ, ਤੇ ਰੱਬ ਇਸ ਰੱਬ ਵਰਗਾ ਦੂਸਰਾ ਹੈ ਹੀ ਕੋਈ ਨਹੀਂ। ਅਨੂਪ ਉਪਮਾ ਰਹਿਤ ਰੂਪਾਵਤੀ, ਰੂਪ ਵਾਲੇ, ਹੇ ਸੁੰਦਰ ਰੂਪ ਵਾਲੇ, ਤੇਰੇ ਵਰਗੀ ਹੋਰ ਮਿਸਾਲ ਕੋਈ ਨਹੀਂ। ਉਰਜ ਰਹੇ ਉਹ ਸਭ ਸੰਗ, ਤੂੰ ਤਾਣੇ ਪੇਟੇ ਵਾਂਗੂ ਮਿਲਿਆ ਹੋਇਆ ਹੈ, ਜਿਵੇਂ ਤਾਣੇ ਦੇ ਧਾਗੇ ਪੇਟੇ ਵਿੱਚ ਫਸੇ ਹੋਏ ਨੇ, ਪੇਟਾ ਤਾਣੇ ਵਿੱਚ, ਇਸ ਤਰ੍ਹਾਂ ਅਨੂਪ ਰੂਪ ਵਾਲੇ ਤੂੰ ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਹਾਂਜੀ,
ਉਹ ਸਤਤ ਕਹਨ ਨਾ ਜਾਏ ਮੁਖੋਂ ਤੁਹਾਰੀਆਂ,
मेरे मुंह तो मैं चाहना तुहाडी सिफत कर लवां ते उस्त आखी नहीं जांदी। कह के बंदा कई बार ये गुमान करदा मैं बहुत चंगा आखिया। गुरु साहब जी कहंदे ने रब दी गल करके कदी हंकार ना करना, क्योंकि जो तू आखिया तेरे तो पहले कह कह के अनेकां चले गए ने, किन्ने आख रहे ने, किन्ने आखण दा यतन कर रहे ने, ये जिन्ने कह रहे ने इन्ने होर भी पैदा कर देवे, कोई भी उसनू आख नहीं सकेगा। देखो केते आख आखण पाहे, केते कह कह उठ उठ जाए, एते कीते होर कहें ता आख न सकें, केई के जेवड पावे तेवड होए, नानक जाने साचा सोए, जे को आख है बोल विगाड़। बोल विगाड़ दा अर्थ हुंदा बड़बोला, जेड़ा ये कहे जी मेरे वर्गा ते चंगा कहिंदा ही कोई नहीं, मेरे वर्गा चंगा कथन ही किसे दा नहीं, बाकी ते सब गलत करदे ने। जे को आख है बोल विगाड़ बड़बोला, ता लखिए सिर लिखिए सिर गवारा गवा, उन मूर्ख सिर मूर्ख लिखिया जांदा। जेड़ा ऐसा कहे उस्तत कहन न जाए मुखों तुहारिया, तुहाडी उस्तत आखी नहीं जांदी।
मोहे देख दर्श नानक बलहारिया,
ने मेरा मन मोया गया है तुहाडे दर्शन करके, मैं तुहाडे तो सदके हां कुर्बान हां बलहार हां।
संत सभा मैं बैठ के कीर्त मैं कहां,
मैं अंत नहीं पाउणा, ये नहीं कि पूरा मैं कथन कर लिया, मैं कथन नहीं करना, मैं कीर्ति करनी है। कीर्ति विच ते कथन विच फर्क हुंदा है। कीर्ति दा अर्थ हुंदा तेनू वड्डा वड्डा आखिया है, तेरी सिफत सलाह कीती है। कथन दा अर्थ है जो तू है सब कुछ कह देता है। कथन नहीं करना, कीर्ति करनी है। जिथे सत संग है मैं उत्थे बैठ जावां ते बैठ के तेरी सिफत करां। कोई भी शब्द श्री गुरु ग्रंथ साहिब विचों ऐसा नहीं मिलेगा जिस विच लिखिया होवे कि रब इहो जिहा है, रब एडा क वड्डा है, रब की है। इस प्रश्न दा उत्तर श्री गुरु ग्रंथ साहिब विचों नहीं मिलेगा। हां यही आख्या जाएगा कि जे वड आप जाने आप या, जैसा तू तैसा तू ही, क्या उपमा दीजा, क्या उपमा तेरी आखी जाए, किमें तेरी उपमा आखी है। हे दाता बेशुमार बेअंत स्वामी तेरो अंत न किन्हीं लइए, किमें आखी है। बस यही कहा गया वार वार मैं तेरी सिफत सलाह करा सत्संगत विच बैठा।
अरपे सब सिगार एहो जिया सब देवा,
जेड़ी पत्नी पति नालों अपना शिंगार कीमती समझे ओ पति नू प्राप्त नहीं कर सकती। जेड़ी ये समझे शिंगार ज्यादा मुल दा ए मैं हार वेचा ते तेरे वर्गा पति मुल खरीदया जा सकता है, वो पति नु किवें प्रसन्न करेगी। जेड़ी ये समझे शिंगार कीमती है तू इना कीमती नहीं। एक संत झूठ जी होए ने, बड़ी सुंदर उन्हां दी रचना है, गल उन्हां बड़ी कमाल लिखी। कहिंदे ने एक राजे दीआं दो राणियां सन, ते ओ एक राणी पहली जेड़ी सी उसने एको ही सेवा रखी कि मैं तुहाडे भांडे मांज लिया करा, बस्तर धो दिया करा। दूसरी दे वस विच सी पति, ते उन्हें फिर भी वेखिया बड़ी प्रसन्न है, प्रसन्न सी वो सेवा करके। ये गाथा बेशक लोक गाथा नाल जोड़ी गई है अध्यात्मक, पर प्रमाण बाहरला लेना पैंदा लिया। इन्दे ने एक बार ऐसा होया पुछिया किसे नू, ये दे कोल पति ते नहीं, पति मेरे पास है, ये क्यों खुशा। ये जेड़ी गल दिल दी है हर एक नू ते नजर नहीं आउंदी, किसे कह देता है ये दे कोल हार बड़ा सुंदर है, بس وہ نو لکھا ہار تیرے پاس نہیں. کہن لگی جے خوش رہی تے میں کی ہوئی. اینو نہیں خوش رہن دینا, بندہ چاہندا دوسرے نو ود تو ود دکھ دے ماں. ہن ہویا کہ انہوں پوچھا ہار دینا کسے قیمت نال؟ کہن لگی ہاں پتی ایک دن ادھر بھیج دے تے ہار تیرا. ہار ادھر پہنچ گیا, پتی ادھر آ گیا, انہیں سیوا کیتی, تن پاک سمجھے. تے کہن لگی شکرانہ. کہن لگا شکرانہ او دا کر جس نے بھیجے. کہن لگی انہیں سودا کیتا, ہار لیا پتی ایک دن بھیجے. کہن لگے چنگا اونوں ہار مبارک تے تینوں تیرا پتی مبارک. وہ سنت چوڑ جڑے سن انہاں پھر بڑی سندر گل لکھی ہے. وہ کہندے نے جننے ہار دے من کے سن وہ سارے انہیں توڑ پھوڑ دیتے تے کہن لگی شالا ہار ٹوٹے اد وچوں تیرے تھیمن لال اجائی. جے جانا ہاری نو ہار ہریندا تاں ہارے ہاتھ نہ لائی. جے مینو اے ہار چکی نو پتہ لگدا کہ ہار نہیں ہرا دینا تے میں کدی ہاتھ نہ لاؤندی. وہ گل کہندے نے گاؤندے گاؤندے مستانے ہو کے بے سدھ ہو کے زمین تے ڈگ پیندے سن تے کہندے سن جدو وہ شونی دنیا دے بندے ہو ہار پچھے لگ کے اس پرماتما دا پلا نہ چھڈ دینا ہار جاؤ گے. یہ دنیا دے ہار, دنیا دے شنگار, دنیا دی شوبھا. سنتاں نے تائی کہ میری فبن ہار نہیں, میں نہ ہی کیتا لبو ایک نام تیرا میں فبو. میری فبن تیرا نام ہے, میری شوبھا پرماتما تیرا نام ہے. اسے کہندے لے میں سارا ہار شنگار اس دی بھیٹا کر دیا, اس دے نام تو صدقے کر دیا, اپنی ساری سوہپن میں اس تو وار دیا, اس داتے دے اگے سب کچھ پیٹا رکھ دے ماں. ہاں
جی سب دے ماں,
میں میرا شنگار ہی اپنی جند جان ہی اس نو دے دے ماں.
آس پیاس سہج سوکنت وشائی
ہے, مینو آس ہے من وچ درشنا دی پیاسی تے سیج جیڑی ہے ایک کنت نے وشا دیتی ہے. کیڑی ہردا سیج؟ ہردا کی ہے؟ ساڈی یاد, کیتا شکتی, سمرتی. اس سمرتی نو سوار کے وہ آپ ہی اس تے بیٹھ گیا, رب میری یاد وچ بیٹھ گیا. جدوں کتے او دی سیج دی گل ہوندی ہے نا, شردا نو ہی کہہ دیتا شردا دی سیج وچائی ہے. تے شردا دی سیج کتھے بھائی وچدی ہے؟ ساڈی سمرتی وچ, ساڈی یاد وچ. شردا نال اس دی یاد آندی ہے. جدو یاد آن لگ پوے سمجھ لینا ہردے چ بیٹھ گیا. جے بیٹھا نہ ہوندا تے اس دی یاد کتھوں آندی؟ اس دی یاد اے کنت نے اے سیج آپ ہی وچائی ہے.
ہر ہاں مست تو ہوے پاگ
ہاں, جے کر متھے دے پاگ ہی چنگے ہون جو انہیں دکھے نے پہلے ذکر آ چکا تاں وہ سجن دی پراپتی ہوندی ہے.
سکھے کاجل ہار تمبول سب کش ساجے,
بڑا سندر بچن کے ہے تیاری تے ساری کر لے, پر جس نے آنا ہے جس واسطے تیاری سی آ جائے تے تیاری سفل ہے, نہیں تے تیاری کس کام ہے. تو سب کچھ کر لیا ہے سکی, جی میں پرمان دیتا ہے دنیاوی پرمان ہے. کاجل ہار تمول سب کچھ ساجیا, اکھاں وچ کجل پا لیا, تمول پان لیا کے رکھ لے, ہار پہن لیا فلاں دا, یہ سارا کچھ جیڑا سی اکٹھا کر کے رکھ لیا. ہاں جی
سور لہے سنگار کے انجن پا دیا,
سولہ سنگار کر لے, اکھاں وچ سرما جیڑا سی وہ بھی پا لیا.
جے کر آوے کنت تا سب کچھ پائی,
جے کنت گھر وچ آ جائے تے پھر سب کچھ ہی پراپت ہو جاندا ہے, شنگار جیڑا ہے سفل ہو جاندا ہے.
ہر ہاں کنت باج شنگار سب برتا
جائے, اسی طرح جے او نہ آیا تے کنت تو بغیر جویں شنگار برتا جاندا ہے, اسی طرح سجنا پیٹ پر آوے کنے پہن, ਧਾਰਮਿਕ ਭੇਖ ਪਹਿਣ ਪਰ ਵੇਖ ਹਿਰਦੇ ਵਿਚ ਕੰਤ ਆਇਆ ਕਿ ਨਹੀਂ ਆਇਆ। ਜੇ ਉਹ ਹਿਰਦੇ ਵਿਚ ਕੰਤ ਨਹੀਂ ਆਇਆ, ਉਹ ਪਰਮਾਤਮਾ ਤੇਰੀ ਯਾਦ ਵਿਚ ਨਹੀਂ, ਤੇ ਜਿੰਨੇ ਭੇਖ ਪਹਿਰਾਵੇ ਨੇ ਸਾਰੇ ਪਖੰਡ ਬਣ ਜਾਂਦੇ ਨੇ। ਫਿਰ ਭੇਖ ਪਹਿਰਾਵਾ ਸਿਰਫ ਧੋਖਾ ਬਣ ਜਾਂਦਾ, ਪਖੰਡ ਬਣ ਜਾਂਦਾ। ਇੱਕ ਉਦਾਹਰਨ ਕਹਿ ਰਿਹਾ ਤੇ ਅੱਛਾ ਹੋਵੇਗਾ। ਸੁਹਾਗਨ ਨੂੰ ਵੇਸ਼ ਸੋਭਦਾ, ਵੇਸ਼ਵਾ ਨੇ ਕਿੰਨੇ ਸ਼ਿੰਗਾਰ ਕੀਤੇ ਹੋਣ, ਕੋਈ ਸੋਹਣੇ ਲੱਗਦੇ ਨੇ, ਕੋਈ ਉਸ ਨੂੰ ਚੰਗਾ ਕਹਿੰਦਾ। ਇਸੇ ਤਰ੍ਹਾਂ ਉਹ ਦੁਹਾਗਨ ਰੂਪ ਮਨਮੁਖ ਜਿਸ ਦੇ ਅੰਦਰੋਂ ਰੱਬ ਦੀ ਯਾਦ ਨਹੀਂ ਬਣੀ, ਉਹ ਧਾਰਮਿਕ ਭੇਖ ਪਹਿਨੀ ਫਿਰੇ। ਗੁਰੂ ਕਲਗੀਧਰ ਕਹਿੰਦੇ ਨੇ ਤੂੰ ਛੁਰੀਆਂ ਨਾਲ ਕੱਟਿਆ ਜਾਏਗਾ। ਕਹਿੰਦੇ ਨੇ ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਘਟਿਓ, ਬਾਸ ਨਰਕ ਮੈਂ ਲੀਨ। ਜਿਸ ਲਈ ਸੇਜ ਵਿਛਾਈ ਸੀ ਉਹ ਕੰਤ ਤੇ ਆਇਆ ਹੀ ਨਹੀਂ, ਉਸ ਨਾਲ ਤੇ ਤੇਰਾ ਰਿਸ਼ਤਾ ਬਣਿਆ ਹੀ ਨਹੀਂ। ਉਹ ਜੇ ਤੇਰੇ ਹਿਰਦੇ ਚ ਨਹੀਂ ਆਇਆ ਤੇ ਫਿਰ ਜਿੰਨਾ ਸ਼ਿੰਗਾਰ ਹੈ ਸਾਰਾ ਪਖੰਡ ਹੈ, ਇਹ ਤੇਰਾ ਨੁਕਸਾਨ ਕਰੇਗਾ, ਇਸ ਨੇ ਤੇਰਾ ਸਵਾਰਿਆ ਕੁਛ ਨਹੀਂ, ਇਹ ਸਾਰਾ ਵਿਰਥਾ ਚਲਾ ਜਾਏਗਾ। ਹਾਂਜੀ,
ਜਿਸ ਘਰ ਵਸਿਆ ਕੰਤ ਸਾਵਟ ਭਾਗਣ,
ਵੱਡੇ ਭਾਗਾਂ ਵਾਲੀ ਜੀਵ ਇਸਤਰੀ ਉਹ ਹੈ ਜਿਸ ਘਰ ਵਿਚ ਕੰਤ ਵਸਿਆ। ਵੱਡੇ ਭਾਗਾਂ ਵਾਲਾ ਉਹ ਪ੍ਰਮਾਤਮਾ ਦਾ ਭਗਤ ਹੈ ਜਿਸ ਦੀ ਯਾਦ ਵਿਚ ਰੱਬ ਵਸਦਾ, ਪ੍ਰਮਾਤਮਾ ਵਸਦਾ ਹੈ।
ਇਸ ਬਣਿਆ ਹੱਕ ਸ਼ਿੰਗਾਰ ਸਾਏ ਸੁਹਾਗਣ,
ਉਸ ਦਾ ਸਾਰਾ ਸ਼ਿੰਗਾਰ ਬਣ ਗਿਆ, ਭਾਵ ਫੱਬ ਗਿਆ, ਸੋਭ ਗਿਆ, ਉਹੀ ਸੁਹਾਗਣ ਹੈ। ਇਹ ਸੱਚ ਹੈ ਕਿ ਲਟਰੀ ਮਦਰੀ ਠਾਕੁਰ ਭਾਈ ਉਹ ਸੁੰਦਰ ਹਰ ਢੁੱਲ ਮਿਲੇ। ਉਸ ਮਾਲਕ ਨੂੰ ਭਾ ਜਾਏ, ਉਸ ਨੂੰ ਚੰਗਾ ਲੱਗੇ, ਭਾਵੇਂ ਮਾਮੂਲੀ ਫਟੇ ਬਸਤਰਾਂ ਵਿਚ ਹੀ ਕਿਉਂ ਨਾ ਹੋਵੇ, ਉਹਦਾ ਵੀ ਆਦਰ ਹੈ, ਉਸ ਦਾ ਸਤਿਕਾਰ ਹੈ, ਸਨਮਾਨ ਹੈ। ਜੇ ਕੰਤ ਕੋਲ ਹੈ ਤੇ ਉਹ ਸੁਹਾਗਣ ਹੈ, ਕੰਤ ਉਸ ਦੇ ਨਾਲ ਪ੍ਰਸੰਨ ਹੈ ਤੇ ਸੁਹਾਗਣ ਹੈ, ਤੇਰਾ ਕੋਈ ਵੀ ਵੇਸ ਹੋਵੇ। ਇੱਥੇ ਤੱਕ ਕਹਿ ਦਿੱਤਾ ਕਿ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ, ਹੁਣ ਕੋਈ ਵੀ ਵੇਸ ਨਾ ਰਹਿ ਗਿਆ। ਇੱਥੇ ਤੱਕ ਕਹਿ ਦਿੱਤਾ ਵੇਸੀ ਸੌ ਨਾ ਪਾਈਐ, ਕਰ ਕਰ ਵੇਸ ਰਹੀ, ਤੇ ਵੇਸ ਚ ਸੌ ਕਿੰਨਾ ਪਾਇਆ, ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਲਈ, ਜਿਨ੍ਹਾਂ ਗੁਰੂ ਦਾ ਬਚਨ ਸੁਣ ਲਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਮਾਲਕ ਵੱਲ ਧਿਆਨ ਦੇ, ਉਹ ਤੇਰੇ ਤੇ ਪ੍ਰਸੰਨ ਹੋ ਜਾਏ ਤੇ ਬਸ ਆਨੰਦ ਹੀ ਆਨੰਦ ਹੈ। ਤੇ ਜੇ ਉਸ ਨਾਲ ਨਾ ਗੱਲ ਬਣੀ ਫਿਰ ਭੇਖ ਨੇ ਭਾਈ ਤੇਰਾ ਕੁਝ ਨਹੀਂ ਸਵਾਰਨਾ। ਭੇਖ ਤੇ ਇੱਕ ਯਾਦ ਸੀ, ਉਹ ਪਤਾ ਕੀ ਸੀ, ਜਿਵੇਂ ਪੁਰਾਣਾ ਜ਼ਮਾਨਾ ਸੀ ਤੇ ਅਨਪੜ੍ਹ ਲੋਕ ਸਨ, ਤੇ ਉਹ ਕੀ ਕਰਨਾ, ਕੱਪੜੇ ਨੂੰ ਗੰਢਾਂ ਦੇ ਲੈਣੀਆਂ, ਇਹ ਚੀਜ਼ਾਂ ਲੈ ਕੇ ਆਉਣੀਆਂ ਨੇ, ਤੇ ਗੰਢਾਂ ਤੇ ਯਾਦ ਕਰਾਉਣ ਲਈ ਸਨ। ਧਾਰਮਿਕ ਭੇਖ ਤੇ ਇੱਕ ਯਾਦ ਕਰਾਉਣ ਲਈ ਸੀ, ਇਹ ਕਿਰਪਾਨ ਦੀ ਗੰਢ ਕਿਉਂ ਦਿੱਤੀ ਹੈ, ਇਹ ਤੇ ਗੰਢ ਕੁਛ ਯਾਦ ਕਰਾਉਣ ਲਈ ਸੀ, ਇਹ ਕੇਸਾਂ ਦੀ ਗੰਢ ਕਿਉਂ ਹੈ, ਇਹ ਤੇ ਉਹਦੇ ਨਾਲ ਗੰਢਣ ਵਾਸਤੇ ਸੀ ਕਿ ਗੰਢੀ ਰਹਿ ਕਿਤੇ ਟੁੱਟ ਨਾ ਜਾਏ, ਇਹ ਕਕਾਰ ਕਿਉਂ ਸਨ, ਇਹ ਤੇ ਯਾਦ ਕਰਾਉਣ ਲਈ ਸਨ ਤੇ ਹੁਣ ਗੰਢਾਂ ਹੀ ਗੰਢਾਂ ਰਹਿ ਜਾਣ ਤੇ ਸੌਦਾ ਭੁੱਲੀ ਜਾਏ ਕਿ ਲੈਣ ਕੀ ਆਇਆ ਸਾਂ, ਇਹ ਦਿੱਤੀਆਂ ਕਿਉਂ ਸਨ, ਇਹਨਾਂ ਦਾ ਭਾਵ ਕੀ ਸੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤੇਰਾ ਵੇਸ ਭੇਸ ਜਿਹੜਾ ਹੈ ਸਫਲ ਤਾਂ ਹੈ ਜੇਕਰ ਉਹ ਪ੍ਰਮਾਤਮਾ ਮਿਲ ਜਾਏ, ਤੂੰ ਤਾਂ ਸੁਹਾਗਣ ਹੈ। ਹਾਂਜੀ,
ਹਾਂ ਸੁੱਤੀ ਹੋਏ ਚਿੰਤ ਮਨ ਆਸ ਪਰਾਇਆ,
ਜਿਨ੍ਹਾਂ ਦੀ ਪ੍ਰਮਾਤਮਾ ਨਾਲ ਬਣ ਆਈ ਹੈ, ਹਾਂ ਸੁੱਤੀ ਹੋਏ ਅਚਿੰਤ, ਮੈਂ ਨਿਸ਼ਚਿੰਤ ਹੋ ਕੇ ਉਸ ਵਿਚ ਲੀਨ ਹੋ ਗਈ ਹਾਂ। ਤੇ ਸੌਣ ਦਾ ਅਰਥ ਹੈ ਉਸ ਵਿਚ ਲੀਨ ਹੋ ਜਾਣਾ, ਜਿਵੇਂ ਸੁਣ ਸਕੀਏ ਮੇਰੀ ਨੀਂਦ ਭਰੀ, ਮੈਂ ਆਪਣਾ ਫਿਰ ਮਿਲਿਆ, ਹੁਣ ਮੈਂ ਨਿਸ਼ਚਿੰਤ ਹੋ ਗਈ ਹਾਂ, ਮੇਰੇ ਮਨ ਦੀ ਆਸਾ ਪੂਰੀ ਹੋ ਗਈ ਹੈ।
ਹਰ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਇਆ।
ਜੇ ਹਿਰਦੇ ਘਰ ਵਿੱਚ ਉਹ ਕੰਤ ਆ ਗਿਆ, ਉਸ ਦੀ ਯਾਦ ਆ ਗਈ, ਉਹ ਆਪ ਆ ਬੈਠਾ ਤੇ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ।
ਆਸਾ ਇਤਿਹਾਸ ਆਸ ਪਰਾਈ ਹੈ,
ਆਸਾ ਇਤਿਹਾਸ, ਜੇ ਮੇਰੇ ਮਨ ਚ ਆਸ ਹੈ ਤੇ ਇੰਨੀ ਕੁ ਹੀ ਆਸ ਹੈ ਕਿ ਮੇਰੀ ਆਸ ਪੂਰੀ ਹੋ ਜਾਵੇ।
ਸਤਿਗੁਰ ਪੈ ਦਿਆਲ ਤਾਂ ਪੂਰਾ ਪਾਏ।
ਸਤਿਗੁਰੂ ਜੇ ਦਇਆ ਕਰਨ, ਕਿਰਪਾ ਕਰਨ, ਸਤਿਗੁਰੂ ਦਿਆਲ ਹੋ ਜਾਣ ਤੇ ਸਰਬ ਗੁਣ ਭਰਪੂਰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਮੈਂ ਤਨ ਅਵਗਣ ਬਹੁਤ ਤੇ ਅਵਗਣ ਛਾਇਆ।
ਪਾਉਣਾ ਹੈ ਰੱਬ ਨੂੰ, ਲੇਕਿਨ ਕਿਸ ਨੇ ਪਾਉਣਾ ਹੈ? ਆਪਣੇ ਵੱਲ ਵੀ ਵੇਖੇ ਕਿ ਮੈਂ ਕੀ ਹਾਂ। ਆਸ ਤੇ ਬੜੀ ਵੱਡੀ ਬਣਾ ਲਈ ਰੱਬ ਦੀ ਪ੍ਰਾਪਤੀ, ਲੇਕਿਨ ਮੈਂ ਕੀ ਹਾਂ? ਔਰ ਸੱਚ ਹੈ, ਇਮਾਨਦਾਰੀ ਨਾਲ ਵੇਖੀਏ ਨਾ, ਬੰਦਾ ਰੱਬ ਨੂੰ ਪਾਉਣਾ ਤੇ ਚਾਹੁੰਦਾ, ਪਰ ਜੈਸਾ ਬੰਦਾ ਹੈ ਐਸਾ ਰਹਿ ਕੇ ਰੱਬ ਨੂੰ ਪ੍ਰਾਪਤ ਕਰਨਾ ਤੇ ਕਿਤੇ ਰਹਿ ਗਿਆ। ਇਹਦੇ ਨਾਲ ਤੇ ਇਹਦੇ ਵਰਗਾ ਬੰਦਾ ਰਹਿਣ ਵਾਸਤੇ ਵੀ ਤਿਆਰ ਨਹੀਂ ਹੋਣਾ। ਹੁਣ ਹਰ ਬੰਦਾ ਜਿਹੜਾ ਹੈ ਉਹ ਧਿਆਨ ਨਾਲ ਵੇਖੇ ਨਾ, ਜਿਹੜੇ ਅਵਗਣ ਮੇਰੇ ਵਿੱਚ ਨੇ ਉਹ ਕਿਸੇ ਚ ਹੋਣ ਤੇ ਮੈਂ ਮੁਆਫ ਕਰਾਂਗਾ, ਬਿਲਕੁਲ ਨਹੀਂ। ਬੰਦੇ ਚ ਅਵਗਣ ਹੋਣ, ਇੱਕ ਅਵਗਣ ਹੀ ਹੋਵੇ, ਬੰਦਾ ਚਾਹੁੰਦਾ ਇਹਨੂੰ ਮਾਰ ਹੀ ਦੇਵਾਂ। ਔਰ ਸੱਚ ਇਹ ਹੈ ਕਿ ਭਾਗਾਂ ਨਾਲ ਹੀ ਬੰਦਾ ਬੰਦੇ ਦੇ ਹੱਥੋਂ ਬਚਿਆ ਹੁੰਦਾ, ਨਹੀਂ ਤੇ ਬੰਦਾ ਬੰਦੇ ਨੂੰ ਛੱਡਣ ਵਾਸਤੇ ਤਿਆਰ ਹੈ। ਤੇ ਮਾਮੂਲੀ ਦੀ ਭੁੱਲ ਹੋਵੇ ਤੇ ਸਜ਼ਾਏ ਮੌਤ ਤੋਂ ਘੱਟ ਗੱਲ ਹੀ ਕੋਈ ਨਹੀਂ। ਬੰਦਾ ਡਰਦਾ ਹੈ, ਭੈ ਭੀਤ ਹੈ, ਵੈਸੇ ਤੇ ਮਾਮੂਲੀ ਜੀ ਗੱਲ ਹੈ, ਕੋਈ ਬੋਲ ਪਿਆ ਅੱਗੋਂ, ਕਿਸੇ ਨੇ ਵਿਚਾਰ ਥੋੜੀ ਜੀ ਕੱਟ ਦਿੱਤੀ ਹੈ, ਹੁਣ ਡਰਦਾ ਨਾ ਮਾਰੇ ਤੇ ਵੱਖਰੀ ਗੱਲ ਹੈ ਕਿ ਮੇਰੇ ਤੇ ਕੇਸ ਹੋ ਜਾਏਗਾ, ਮੈਂ ਫਾਂਸੀ ਲੱਗ ਜਾਵਾਂਗਾ। ਜੇ ਖੁੱਲੀ ਛੁੱਟੀ ਦਿੱਤੀ ਜਾਏ ਨਾ, ਬੰਦਿਆ ਤੈਨੂੰ ਕੁਛ ਨਹੀਂ ਆਖਦੇ, ਜਿੰਨੇ ਮਰਜ਼ੀ ਬੰਦੇ ਮਾਰ ਦੇ, ਇੱਕ ਦਿਨ ਜੀ ਵੇਖੋ ਸੰਸਾਰ ਦੀ ਹਾਲਤ ਕੀ ਬਣਦੀ ਹੈ, ਬੰਦਾ ਤੇ ਕਿਸੇ ਨੂੰ ਛੱਡੇ ਹੀ ਨਾ। ਇਹ ਜੇਕਰ ਹੈ ਐਸਾ ਤੇ ਇਹ ਤਾਂ ਹੀ ਹੈ, ਕੁਛ ਕਾਨੂੰਨ ਦੇ ਕਰਕੇ ਬੰਦੇ ਦੇ ਅੰਦਰ ਪੈ ਹੈ, ਡਰ ਹੈ। ਹੁਣ ਜੈਸਾ ਬੰਦਾ, ਇਸ ਨਾਲ ਤੇ ਬੰਦੇ ਦਾ ਰਹਿਣਾ ਹੀ ਬੜਾ ਮੁਸ਼ਕਲ ਹੈ। ਕੁਛ ਲੋਕ ਸੰਗ ਸਾਥ ਨਿਭਾ ਰਹੇ ਨੇ, ਹੁਣ ਗ੍ਰਸਤ ਨੂੰ ਲੈ ਲਓ, ਸੱਚ ਹੈ ਵਿਦਵਾਨਾਂ ਨੇ ਚਿੰਤਕਾਂ ਜੋ ਰਹਿਆਂ ਦਿੱਤੀਆਂ ਨੇ ਐਵੇਂ ਸੁੱਟ ਪਾਉਣ ਵਾਲੀਆਂ ਨਹੀਂ, ਬੜੀਆਂ ਕਮਾਲ ਨੇ। ਉਹ ਕਹਿੰਦੇ ਨੇ ਗ੍ਰਸਤ ਜਿਹੜਾ ਨਾ, ਕਿਤੇ ਰੱਬ ਦਾ ਤਾਰਿਆ ਉਹ ਠੀਕ ਹੋਵੇਗਾ ਜੋੜਾ ਕੋਈ, ਨਹੀਂ ਤੇ ਇੰਜ ਹੈ ਜਿਵੇਂ ਦੋ ਦੁਸ਼ਮਣ ਇਕੱਠੇ ਰਹਿ ਰਹੇ ਹੋ, ਰਹਿਣਾ ਵੀ ਇਕੱਠੇ ਹੈ, ਲੜਨਾ ਵੀ ਰੋਜ਼ ਹੈ। ਹੁਣ ਕਰਨ ਕੀ, ਮੁਸੀਬਤ ਗੱਲ ਪੈ ਗਈ ਹੈ ਤੇ ਹੁਣ ਕੱਟਣੀ ਪੈਣੀ। ਮਨੋ ਵਿਗਿਆਨੀਆਂ ਦਾ ਇੱਕ ਵਕਤ ਪੜ ਕੇ ਮੈਂ ਹੈਰਾਨ ਹੋ ਗਿਆ। ਉਹ ਕਹਿੰਦੇ ਨੇ ਕੋਈ ਐਸਾ ਹੋਵੇਗਾ ਜਿਸਨੇ ਇੱਕ ਦੂਸਰੇ ਬਾਰੇ ਨਾ ਸੋਚਿਆ ਹੋਵੇ ਤੇ ਦਿਨ ਨਾ ਗਿਣਦਾ ਹੋਵੇ ਕਿ ਕਦੋਂ ਮਰੀ ਜਾਏ, ਪਿੱਛਾ ਛੱਡੇ, ਪਤਨੀ ਮਰ ਜਾਏ ਜਾਂ ਪਤਨੀ ਸੋਚਦੀ ਹੋਵੇ ਪਤੀ ਮਰ ਜਾਏ। ਕਹਿੰਦੇ ਨੇ ਬੰਦਾ ਐਸਾ ਲੱਭਣਾ ਮੁਸ਼ਕਲ ਹੈ। ਮੈਂ ਹੈਰਾਨ ਹੋਇਆ। ਗੁਰੂ ਸਾਹਿਬ ਜੀ ਨੇ ਸਾਨੂੰ ਇਸੇ ਗੱਲ ਤੋਂ ਬਚਾਉਣ ਲਈ ਮਾਰਗ ਸਿੱਧਾ ਦਿੱਤਾ ਸੀ। ਉਹਨਾਂ ਕਿਹਾ ਧਨ ਫਿਰ ਇਹ ਨਾ ਆਖੀਏ, ਜੇ ਬਹਿਣੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਹੁਣ ਇਹ ਕੋਈ ਹੈਰਾਨ ਕੁਨ ਗੱਲ ਵਾਲੀ ਗੱਲ ਨਹੀਂ। ਬੰਦੇ ਦਾ ਜਦੋਂ ਡਰ ਉਤਰ ਗਿਆ ਨਾ, ਭੈ ਉਤਰ ਗਿਆ, ਇੱਕੋ ਦਿਨ ਦੇ ਵਿੱਚ ਲੱਖਾਂ ਬੰਦੇ ਕਤਲ ਹੋਏ, ਲੱਖ ਲੱਖ ਬੰਦਾ, ਦੋ ਦੋ ਲੱਖ ਬੰਦਾ ਇੱਕ ਇੱਕ ਦਿਨ ਵਿੱਚ ਮਰਿਆ, ਕਿਉਂਕਿ ਭੈ ਕੋਈ ਨਹੀਂ, ਡਰ ਕੋਈ ਨਹੀਂ, ਜਿੰਨੇ ਮਰਜ਼ੀ ਮਾਰ ਦਿਓ। ਬੱਕਰੀਆਂ ਭੇਡਾਂ ਵਾਂਗੂ ਬੰਦਿਆਂ ਨੂੰ ਮਾਰਿਆ ਗਿਆ। ਹੁਣ ਜੇ ਬੰਦੇ ਦੀ ਹਾਲਤ ਐਸੀ ਹੈ, ਇੱਕ ਬੰਦਾ ਕਮਜ਼ੋਰ ਹੈ, ਇਹ ਠੀਕ ਹੈ ਮੈਂ ਚਾਹਾਂ ਸੰਸਾਰ ਹੀ ਮਾਰਦੇ ਆ, ਮੇਰੇ ਕੋਲ ਸਮਰੱਥਾ ਹੀ ਨਾ ਹੋਵੇ ਤੇ ਮੈਂ ਕੀ ਕਰਨਾ। ਮਨੋ ਬੰਦਾ ਚਾਹੁੰਦਾ ਹੋਇਆ ਜੋ ਚਾਹੁੰਦਾ ਨਹੀਂ ਕਰ ਸਕਦਾ। ਇੱਕ ਸੱਜਣ ਨੇ ਕੋਈ ਪ੍ਰਸ਼ਨ ਕੀਤਾ, ਇੱਕ ਸਾਧੂ ਨੂੰ ਕਹਿਣ ਲੱਗਾ, ਇਹ ਆਤਮਾ ਪਰਮਾਤਮਾ ਦਾ ਰੂਪ ਹੈ? ਕਹਿਣ ਲੱਗਾ ਹਾਂ। ਸਾਰੇ ਸਾਧੂ ਇੰਜ ਹੀ ਕਹਿੰਦੇ ਨੇ, ਜੇ ਆਤਮਾ ਪਰਮਾਤਮਾ ਦਾ ਹੀ ਰੂਪ ਹੈ। ਕਹਿਣ ਲੱਗਾ ਜੇ ਪਰਮਾਤਮਾ ਦਾ ਰੂਪ ਹੈ ਫਿਰ ਮੇਰੇ ਚ ਵੀ ਆਤਮਾ, ਮੈਂ ਵੀ ਪਰਮਾਤਮਾ ਦਾ ਰੂਪ ਹਾਂ। ਕਹਿਣ ਲੱਗਾ ਹਾਂ। ਕਹਿਣ ਲੱਗਾ ਰੱਬ ਤੇ ਇੱਕ ਛਿੰਚ ਕਹਿੰਦਾ ਸ੍ਰਿਸ਼ਟੀ ਮਰ ਜਾਏ ਤੇ ਮਰ ਜਾਂਦੀ ਹੈ, ਤੇ ਮੇਰੇ ਆਖਿਆ ਕੁਛ ਵੀ ਨਹੀਂ ਹੁੰਦਾ, ਮੈਂ ਵੀ ਆਖਾਂ ਤੇ ਸ੍ਰਿਸ਼ਟੀ ਹੁਣੇ ਮਰ ਜਾਏ। ਕਹਿਣ ਲੱਗਾ ਭੋਲਿਆ, ਬਸ ਇਹੀ ਗੱਲ, ਇਹੀ ਆਪਣੇ ਆਪ ਨੂੰ ਸਮਝ ਹੈ ਤੇ ਉਹਦਾ ਰੂਪ ਹੈ, ਪਰ ਉਹ ਤਾਕਤ ਵਿੱਤ ਸੇਤੀ ਦਿੰਦਾ ਕਿ ਕਿੰਨੀ ਕੁ ਦੇਣੀ, जे तेन सारी दे देंदा तू ते हुण सृष्टि मुका के रख देंदा, तू ते यही सोच रहे है रब मार जा ते मर जांदी है, मैं भी आखां ते दुनिया कोई बंदा ही ना रहे, पर तेरा कीता करदा नहीं है। तू उसे दा रूप है, समर्था जिनी तेन चाहिए सी ओनी उसने दिती है। पातशाह जी कहंदे ने बंदे दी लालसा ते है कि रब बन जावा, पर मेरे विच अवगुण बहुत ने, इथे तक मैं तन अवगुण बहुत के अवगुण छाया, मेरे शरीर च इन्ने अवगुण ने, मैनू अवगुणा ने कजिया होया है भी ठीक है। वेखो ना बंदा रब दा रूप है ते वेखन वाला कहेगा एदे विच्चों ते पापा तो बिना कुछ नजर ही नहीं आउंदा। बड़ी वड्डी मूर्ति सोने दी ते ओह ब्रह्मी बर्मा वाले हमला करदे सन, जदों ना हमला कीता ओह मिट्टी चाड़ गया उत्ते। कई चिर कहिंदे ने भोली गया कि इह जिन्हां नूं पता सी ओह बंदे मर गए, किसे नूं याद ही ना रह गया, दस ना सके कि इह मूर्ति जिहड़ी है सोने दी है, वो एक उंगली तो कितने अचानक ही मिट्टी लह गई तो सोना निकल आया, उन्हें सारी मिट्टी ला देती सोने की मूर्ति है जो दिसती पई है। वो परमात्मा साडे अंदर है, पर ये जो मिट्टी उपर चढ़ी हुई है ना अवगना टकया गुरु कृपा करता है, ये मैल पासे कर देंदा है, अंदरों शुद्ध सोना निकल आंदा है, परमात्मा दे दीदार करा देंदा। पातशाह कहंदे ने मेरे ते अवगण एने ने ते मैनू अवगणा कजिया, मैनू वेखो अवगणा दे दर्शन हुंदे ने, अवगण नजर आउंदे ने, रब किथे नजर आउंदा है, कहंदे ने रब विच है पर मैनू अवगणा ने कजिया होया है।
हर हां सतगुर पै दयाल ता मन ठहराया,
जदों सतगुरु दयाल हो जांदे हन उन्हां दी कृपा नाल मन टिक जांदा है। बड़ा सुंदर बचन है, भया मनोर कंचन फिर होवै, जे गुर मिले तनेहा एक नाम अमृत ओ देवै तो नानक दृष्ट देहा, फिर देही विच मन टिक जांदा है, टिकाव विच आ जांदा है, ते जिथे टिका आ जांदा है उसके दर्शन हो जांदे। जे दीदार नहीं हो रहा इसे लई नहीं हो रहा कि मन हिलदा पिया, मन डोलदा, गुरु ने मन ठहरा दिता, जदों मन डोलन तो टिक गया फिर अवगन चले गए, फिर उसके दर्शन हो जाते हैं ते होंदे हैं गुरु की कृपा द्वारा। हां जी,
कहो नानक बेअंत बेअंत ते आए,
फरमा रहे ने ओ बेअंत जिसका को अंत पारा वार नहीं, जदों उसकी आराधना की उस नूं ते आया,
जुत्तर एहो संसार सतगुरु तराया,
ना तरिया जान वाला, बड़ा औखा तरिया जान वाला संसार समुन्द्र सी जो इस सतगुरु ने मैनु तरा दिता, मैनु पार कर दिता,
मिटिया आवा गौण जा पूरा पाया।
आवा गौण दो शब्द ने, आवा दा अर्थ हो गया आउणा, गौण दा अर्थ हुंदा जाना, आवा गौण कठा कहने आउणा जाना, परशियन विच भी दो शब्द कठे ने, आमदो रफ्ती आना और चले जाना। आवा गौण जेड़ा है ये किवें मिटिया, जदों पूरे दी प्राप्ति हो गई, पूरे दी प्राप्ति हो जाए, हुण बंदा पूरा हो जाए, कोई चीज इहनूं घरों बाहर लैण जाना ही ना पवे, हर चीज ही कोल होवे, हुण आखर घरों बाहर ते तां ही जाने आ, किस लई जांदे हां, कुछ लैण ही जांदे हां, ते जे घर विच सब कुछ ही होवे, हर तरह दा ही प्रबंध होवे, ते फिर बंदा बाहर की करन वास्ते जाएगा। ये भटकदा तां है, जूना विच भी तां जांदा है कि पूरा नहीं मिलिया, जिस दिन पूरा मिल जाए ये पूरा हो जांदा है और भटकना मुक जांदी है।
हर हां अमृत हर का नाम सतगुर ते पाया,
पातशाह कहंदे ने अमृत है परमात्मा दा नाम, हुण अमृतधारी इस गल वल खास ध्यान देन, सिख पंथ अमृतधारियां दा पंथ है, अमृत किसे रसम दा मेरा नाम ना समझ लेना, अमृत ओ पहले जो दीक्षित करन दा ढंग सी उन्नू ही अमृत कह देता, पर अमृत ते है प्राप्ति ते ओ है नाम दी प्राप्ति। अमृत धारी ने यात्रा शुरू कीती है कि मैनू नाम दी प्राप्ति हो जाए, ਪਰ ਸਕੂਲ ਚ ਨਾਂ ਲਿਖਾ ਕੇ ਬਸ ਨਾ ਕਰ ਜਾਓ ਕਿ ਬਸ ਹੋ ਗਈ ਪ੍ਰਾਪਤੀ, ਡਿਗਰੀ ਮਿਲ ਗਈ, ਨਾਂ ਮੇਰਾ ਲਿਖਿਆ ਗਿਆ, ਬਸ ਛੁੱਟੀ, ਹੁਣ ਅੱਗੋਂ ਕੁਛ ਵੀ ਨਹੀਂ ਕਰਨਾ। ਔਰ ਬਹੁਤੀਆਂ ਇਹੋ ਹੀ ਸੋਚ ਲਿਆ, ਬਸ ਇੰਨੇ ਨਾਲ ਹੀ ਸੰਤੁਸ਼ਟ ਨੇ ਜੀ, ਅੰਮ੍ਰਿਤ ਪਾਨ ਕਰ ਲਿਆ, ਅੱਗੋਂ ਕਰਨ ਵਾਸਤੇ ਕੁਛ ਨਹੀਂ ਬਚਿਆ। ਇਹ ਤੇ ਨਿੱਤ ਕਰਨਾ, ਜਦੋਂ ਤੱਕ ਸਵਾਸ ਨੇ ਉਦੋਂ ਤੱਕ ਸੱਜਣਾ ਤੇਰਾ ਜੀਵਨ ਅੰਮ੍ਰਿਤ ਹੀ ਅੰਮ੍ਰਿਤ ਹੋ ਜਾਏ। ਗੁਰੂ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਕਿ ਨਹੀਂ? ਇਹ ਅੰਮ੍ਰਿਤ ਨਾਮ ਹੈ ਜੋ ਸਤਿਗੁਰੂ ਕੋਲੋਂ ਪ੍ਰਾਪਤ ਹੋਇਆ ਹੈ।
ਤੇਰਾ ਹੱਥ ਪਦਮ ਅੰਗਣ ਸੁਖ ਬਸਨਾ।
ਸਹਿਬ ਜੀ ਕਹਿ ਰਹੇ ਨੇ ਮੇਰੇ ਹੱਥ ਵਿੱਚ ਪਦਮ ਹੈ। ਇਹ ਪਦਮ ਰੇਖਾ ਦਾ ਜ਼ਿਕਰ ਜਿਹੜਾ ਨਾ ਜੋਤਸ਼ੀ ਜਿਹੜਾ ਕਰਦੇ ਨੇ ਪੈਰਾਂ ਵਿੱਚ ਤੇ ਕਰਦੇ ਨੇ, ਆਮ ਕਰਕੇ ਨਾ ਸਾਧੂ ਸੰਤਾਂ ਦੇ ਪੈਰਾਂ ਵਿੱਚ ਪਦਮ ਰੇਖਾ ਬਣਾ ਦਿੱਤੀ, ਚਿੱਤਰ ਵੀ ਬਣੇ ਕਈ ਵੇਖੋਗੇ। ਆਪਣੇ ਦੇਸ਼ ਦੇ ਬਹੁਤ ਸਾਰੇ ਸਾਧੂਆਂ ਦੇ ਮੈਂ ਚਿੱਤਰ ਵੇਖਿਓ, ਸਾਰਿਆਂ ਦੇ ਨਾ ਆਲੇ ਦੁਆਲੇ ਮੱਥੇ ਦੇ ਆਲੇ ਦੁਆਲੇ ਵੀ ਇੱਕ ਪ੍ਰਕਾਸ਼ ਆਭਾ ਮੰਡਲ ਇੱਕ ਬਣਾ ਦਿੱਤਾ ਹੈ। ਪ੍ਰਕਾਸ਼ ਹੁਣ ਵੀ ਜਿਹੜੇ ਨਵੇਂ ਆ ਰਹੇ ਉਹਨਾਂ ਦੇ ਵੀ ਬਣਾਈ ਜਾ ਰਹੇ ਨੇ। ਉਹ ਜਿਉਂਦੇ ਹੀ ਨੇ, ਕਈ ਉਹਨਾਂ ਨੂੰ ਵੇਖੀਏ ਤੇ ਕੱਖ ਵੀ ਨਹੀਂ, ਲੇਕਿਨ ਉਹਦੇ ਫੋਟੋ ਵੇਖੀਏ ਤੇ ਉਹ ਬਣਾਇਆ ਪਿਆ। ਮੈਂ ਸੋਚਦਾ ਸਾਂ ਇਹ ਤੇ ਵਿਆਹ ਤੋਂ ਬਾਅਦ ਲੋਕੀ ਸ਼ੁਰੂ ਕਰਦੇ ਨੇ, ਪਰ ਜਿਉਂਦਿਆਂ ਦੇ ਵੀ ਸ਼ੁਰੂ ਕਰ ਦਿੱਤਾ। ਕੋਲ ਵੇਖਿਆ, ਮਿਲ ਕੇ ਵੇਖਿਆ, ਕੱਖ ਵੀ ਨਹੀਂ, ਪਰ ਚਿੱਤਰ ਬਣਾ ਦਿੱਤਾ, ਆਲੇ ਦੁਆਲੇ ਬੜਾ ਪ੍ਰਕਾਸ਼ ਦਾ ਮੰਡਲ ਬਣਾ ਦਿੱਤਾ। ਔਰ ਕਈਆਂ ਦਾ ਤੇ ਇੰਜ ਵੀ ਵੇਖਿਆ, ਜਿਉਂਦੇ ਹੀ ਨੇ, ਉਹ ਪੈਰ ਵਿੱਚ ਕੱਖ ਵੀ ਨਹੀਂ, ਲੇਕਿਨ ਫੋਟੋ ਵੇਖੀ, ਉਸ ਥਾਂ ਤੇ ਉਹਨਾਂ ਨੇ ਬਣਾ ਦਿੱਤਾ ਹੈ ਕਿ ਇਹ ਕਮਲ ਪਦਮ ਰੇਖਾ ਜਿਹੜੀ ਹੈ ਬਣ ਗਈ। ਇਹ ਬਹੁਤ ਸਾਰਿਆਂ ਦੇ ਬਣਾਈ ਜਾ ਰਹੇ ਨੇ, ਨਵਾਂ ਹੀ ਨਵਾਂ ਸਿਲਸਿਲਾ ਚੱਲ ਰਿਹਾ। ਔਰ ਨਵੀਆਂ ਡਿਗਰੀਆਂ ਪਹਿਲਾਂ ਕਿਤੇ 108 ਸੀ, ਮੈਂ 1008 ਵੀ ਪੜਨ ਲੱਗ ਪਿਆ, ਹੁਣ 1,00,000 ਹੋਏਗੀ। ਅੱਗੇ ਅੱਗੇ ਕੰਮ ਚੱਲਣਾ, ਜੇ ਤਰੱਕੀ ਕਰਨੀ ਹੈ ਤੇ ਬੰਦਾ ਪਿੱਛੇ ਕਿਉਂ ਰਹੇ? ਝੂਠ ਹੀ ਬੋਲਣਾ, ਫਿਰ ਟਿਕਾ ਕੇ ਬੋਲੇ ਅੱਗਾ ਪਿੱਛਾ, ਫਿਰ ਵੇਖਣ ਦੀ ਕੀ ਲੋੜ ਹੈ? ਕਿਹੜਾ ਕਿਸੇ ਨੇ ਪਰਖ ਕਰਨੀ ਹੈ, ਕੀ ਕਿਸੇ ਆਖਣਾ, ਜੋ ਕਿਸੇ ਕਹਿ ਦਿੱਤਾ ਮੰਨ ਲਿਆ। ਤੋ ਪਦਮ ਰੇਖਾ ਦਾ ਜ਼ਿਕਰ ਕੀਤਾ ਗਿਆ ਪੈਰ ਵਿੱਚ, ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਹੱਥ ਵਿੱਚ ਹੈ। ਮੇਰਾ ਹੱਥ ਪਦਮ, ਪਦਮ ਰੇਖਾ ਭਾਵ ਬਰਕਤਾਂ ਹੀ ਬਰਕਤਾਂ, ਨੰਕਾਰ ਦੀਆਂ ਮਿਹਰਾਂ ਮੇਰੇ ਹੱਥ ਵਿੱਚ, ਉਸ ਦੀ ਹੁਣ ਭਾਈ ਬਰਕਤ ਆ ਗਈ ਹੈ। ਅੰਗਨ ਸੁਖ ਬਾਸਨਾ, ਬਾਸਨਾ ਦਾ ਅਰਥ ਕੀ ਹੈ? ਬਾਸ ਸੁਗੰਧੀ, ਆਨੰਦ ਦੀ ਬਾਸਨਾ, ਆਨੰਦ ਦੀ ਸੁਗੰਧੀ ਮੇਰੇ ਹਿਰਦੇ ਵਿਹੜੇ ਵਿੱਚ ਹੈ। ਮੇਰੇ ਹੱਥ ਵਿੱਚ ਹੁਣ ਬਰਕਤਾਂ ਨੇ, ਉਸਦਾ ਨਾਮ ਹਿਰਦੇ ਚ ਵਸਿਆ, ਇਸ ਲਈ ਮੇਰੇ ਆਂਗਨ ਵਿੱਚ ਉਸੇ ਦੀ ਸੁਗੰਧੀ ਹੈ।
ਸਖੀ ਮੇਰਾ ਕੰਠਰ ਤਨ ਪੇਖ ਦੁਖ ਨਾਸਨਾ।
ਇਹ ਮੇਰੀ ਭੈਣ, ਮੇਰੇ ਕੰਠ ਵਿੱਚ ਇੱਕ ਰਤਨ ਹੈ। ਕਈ ਵਾਰੀ ਵੇਖਿਆ ਹੋਵੇਗਾ ਬੱਚਿਆਂ ਦੇ ਗਲ ਚ ਨਜ਼ਰ ਪੱਟੂ ਪਾਏ ਹੁੰਦੇ ਨੇ, ਕਿਸੇ ਦੀ ਨਜ਼ਰ ਨਾ ਲੱਗ ਜਾਏ, ਕਹਿੰਦੇ ਨੇ ਮੇਰੇ ਗਲ ਵਿੱਚ ਵੀ ਇੱਕ ਰਤਨ ਪਾਇਆ ਹੋਇਆ। ਬੱਚੇ ਦੇ ਗਲ ਚ ਨਜ਼ਰ ਪੱਟੂ ਕਿਉਂ ਪਾਏ ਸਨ? ਇਸ ਲਈ ਇਹਨੂੰ ਕੋਈ ਦੁੱਖ ਨਾ ਆਵੇ, ਨਜ਼ਰ ਲੱਗ ਗਈ, ਬਦ ਨਜ਼ਰ ਲੱਗ ਗਈ, ਦੁੱਖ ਆ ਜਾਏਗਾ। ਮੇਰੇ ਕੰਠ ਵਿੱਚ ਨਾਮ ਰਤਨ ਹੈ, ਹੋਰ ਕੋਈ ਰਤਨ ਨਹੀਂ, ਕੋਈ ਲਾਲ ਨਹੀਂ, ਕੋਈ ਜਵਾਹਰ ਨਹੀਂ, ਦੁਨੀਆਂ ਦਾ ਪੱਥਰ ਨਹੀਂ, ਪਰਮਾਤਮਾ ਦਾ ਨਾਮ ਪਰੋਤਾ ਹੋਇਆ ਹੈ। ਤੇ ਉਹ ਨਾਮ ਨੂੰ ਵੇਖ ਕੇ ਹੀ ਦੁੱਖ ਨੱਸ ਜਾਂਦੇ, ਕੋਈ ਦੁੱਖ ਨੇੜੇ ਹੀ ਨਹੀਂ ਆਉਂਦਾ। ਗੁਰੂ ਸਾਹਿਬ ਜੀ ਨੇ ਇਸੇ ਲਈ ਕਿਹਾ ਸੀ, ਜੇ ਬੱਚਿਆਂ ਨੂੰ ਕੋਈ ਰੱਖ ਪਾਉਣੀ ਹੈ ਨਾ ਤੇ ਇੱਕ ਪਾ ਦਿਓ, ਉਹ ਕਿਹੜੀ? ਕਾਪੜ ਪੱਤ, ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਹੋਈ ਰਾਜੇ ਰਾਮ ਕੀ ਰਖਵਾਲੀ, ਰਾਜੇ ਰਾਮ ਦੀ ਰਖਵਾਲੀ ਦਿਓ। ਸੁਖ ਸਹਿਜ ਆਨੰਦ ਗੁਣ ਗਾਓ, ਮਨ ਤਨ ਦੇਹ ਸੁਖਾ ਦੇ, ਮਨ ਤੇ ਤਨ ਦੇਹ ਸੌਖੀ ਰਹੇਗੀ। ਗੁਰੂ ਸਾਹਿਬ ਜੀ ਨੇ ਰੱਬ ਦੀ ਰਖਵਾਲੀ ਵੀ ਕਹਿ ਦਿੱਤਾ ਸੀ, ਭਾਈ ਸੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇੱਥੇ ਤੇ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਇਹ ਸਾਡੇ ਆਲੇ ਦੁਆਲੇ ਰੱਖਿਆ ਹੈ। ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ, ਅਸੀਂ ਰੱਬ ਦੀ ਸ਼ਰਨ ਵਿੱਚ ਰਹਿਣਾ ਹੈ। ਤੋ ਕਹਿੰਦੇ ਨੇ ਸਖੀ ਮੋਰੋ ਕੰਠ ਰਤਨ ਪੇਖ ਦੁੱਖ ਨਸਣਾ, ਉਸ ਰਤਨ ਨੂੰ ਵੇਖ ਕੇ ਹੀ ਦੁੱਖ ਨਸ ਜਾਂਦਾ ਹੈ। ਸਾਰੇ ਸੁੱਖਾਂ ਦੀ ਜੋ ਰਾਸ ਪੂੰਜੀ ਪ੍ਰਮਾਤਮਾ ਹੈ, ਹੁਣ ਮੈਂ ਉਸ ਦੇ ਨਾਲ ਵਸਦੀ ਹਾਂ, ਨਾਲ ਰਹਿੰਦੀ ਹਾਂ, ਰੱਬ ਦੇ ਨਾਲ ਮੇਰਾ ਸੰਗ ਸਾਥ ਹੈ।
ਹਰ ਹਰ ਸਿੱਧ ਨਵ ਨਿਧ ਦਸੈ ਜਿਸ ਸਦਾ ਕਰ,
ਰਿਧੀਆਂ ਸਿੱਧੀਆਂ ਤੇ ਨੌ ਨਿਧੀਆਂ ਜਿਸ ਦੇ ਹੱਥ ਵਿਚ ਵਸਦੀਆਂ, ਬਸੇ ਜਿਸ ਸਦਾ ਕਰ, ਕਰ ਦਾ ਅਰਥ ਹੈ ਹੱਥ, ਹੱਥ ਵਿਚ ਵਸਦੀਆਂ ਹਨ। ਮੈਂ ਉਸ ਦਾਤੇ ਦਾ ਸੰਗ ਸਾਥ ਕਰ ਲਿਆ ਹੈ।
ਪਰ ਰਾਵਣ ਜਾਹੇ ਸੇ ਤਾਲਾ ਜਿਹੇ ਹੈ,
ਜਿਹੜੇ ਬੰਦੇ ਪਰਾਈ ਇਸਤਰੀ ਨੂੰ ਰਾਵਣ ਭੋਗਣ ਵਾਸਤੇ ਜਾਂਦੇ ਹਨ, ਰੱਬ ਦੇ ਸਾਹਮਣੇ ਉਹਨਾਂ ਨੂੰ ਲੱਜਿਆ ਵਾਣ ਸ਼ਰਮਸਾਰ ਹੋਣਾ ਪੈਂਦਾ ਹੈ।
ਤਾਲਾ ਜਿਹੇ ਹੈ,
ਲਾਜੀ ਗਿਆ, ਲੱਜਿਆ ਵਾਣ ਸ਼ਰਮਸਾਰ ਹੋਣਾ
ਪੈਂਦਾ।
ਜਿਹੜੇ ਧਨ ਦੀ ਚੋਰੀ ਕਰਨ ਵਾਸਤੇ ਜਾਂਦੇ ਨੇ ਨਿਤ ਪ੍ਰਤ, ਹਰ ਰੋਜ਼ ਹੀ ਦੂਸਰਿਆਂ ਦਾ ਧਨ ਹਿਰਦੇ ਨੇ ਚੁਰਾਉਂਦੇ ਨੇ, ਛਿੱਦਰ ਕੱਤ ਟਾਕੀਆਂ, ਉਹਨਾਂ ਦੇ ਛਿੱਦਰ, ਉਹਨਾਂ ਦੇ ਪਾਪ, ਇਹ ਐਬ ਕਿਵੇਂ ਢੱਕੇ ਜਾ ਸਕਦੇ ਨੇ? ਪਾਪ ਇਹ ਹੈ ਕਿ ਮਨ ਵਿਚ ਜੇਕਰ ਇਹ ਅਪਰਾਧ ਹੈ, ਪਾਪ ਹੈ, ਪਤਾ ਨਹੀਂ ਕੋਈ ਵਿਚਾਰਾ ਬੱਚਾ ਬਿਮਾਰ ਪਿਆ, ਉਸ ਲਈ ਦਵਾਈ ਲੈਣ ਵਾਸਤੇ ਚੱਲਿਆ, ਉਹਦੀ ਜੇਬ ਕੱਟ ਲਈ, ਉਹ ਘਰ ਦਵਾਈ ਲੈ ਕੇ ਨਹੀਂ ਪਹੁੰਚ ਸਕਿਆ, ਕਿੱਡਾ ਵੱਡਾ ਅਪਰਾਧ ਹੋ ਜਾਏਗਾ। ਕੋਈ ਬੰਦਾ ਕਿੰਨਾ ਪਰੇਸ਼ਾਨ ਹੈ, ਉਸਨੇ ਪਤਾ ਨਹੀਂ ਕਿੱਥੋਂ ਪੈਸੇ ਇਕੱਠੇ ਕੀਤੇ, ਜ਼ਰੂਰੀ ਕੰਮ ਜਾ ਰਿਹਾ, ਪਰ ਅਨੇਕਾਂ ਬੰਦੇ ਇੱਥੇ ਤੱਕ ਵਿਚਾਰੇ ਤੜਫਦੇ ਵੇਖੇ, ਕੋਈ ਉਹਨਾਂ ਦਾ ਸਮਾਨ ਚੁੱਕ ਕੇ ਲੈ ਗਿਆ, ਕੋਈ ਜੇਬ ਤਰਾਸ਼ ਕੇ ਲੈ ਗਿਆ, ਤੇ ਫਿਰ ਇੱਕ ਨੁਕਸਾਨ ਹੋਰ ਹੋਇਆ। ਬਹੁਤਿਆਂ ਤੇ ਲੋਕ ਇਹ ਵੀ ਸ਼ੱਕ ਕਰਨ ਲੱਗ ਪਏ, ਸ਼ਾਇਦ ਇਹ ਝੂਠ ਹੀ ਬੋਲਦੇ ਨੇ, ਉਹ ਲੋੜਵੰਦਾਂ ਦੀ ਵੀ ਕਈ ਵਾਰੀ ਲੋੜ ਪੂਰੀ ਨਾ ਹੋਈ, ਅਪਰਾਧ ਤੇ ਅਪਰਾਧ ਹੋ ਗਿਆ, ਪਾਪ ਤੇ ਪਾਪ ਹੋ ਗਿਆ। ਜਿਹੜੇ ਪਰਾਇਆ ਧਨ ਚੁਰਾਉਂਦੇ ਨੇ, ਉਹਨਾਂ ਦੇ ਐਬ ਕਿਵੇਂ ਢੱਕੇ ਜਾ ਸਕਦੇ ਨੇ? ਛਿੱਦਰ ਦਾ ਅਰਥ ਹੁੰਦਾ ਛੇਕ, ਕਮਜ਼ੋਰ ਥਾਂ, ਪਾਪ ਅਪਰਾਧ, ਪਾਪ ਜੀਵਨ ਦੀ ਕਮਜ਼ੋਰੀ, ਇਹ ਕਿਵੇਂ ਕੱਢੀ ਜਾ ਸਕਦੀ ਹੈ? ਹਾਂਜੀ,
ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰੇ,
ਇਨ ਅਵਗਨਾ ਤੋਂ ਜਿਹੜਾ ਬਚਿਆ, ਪਰਤਰੀਆ ਤੋਂ, ਪਰਾਏ ਧਨ ਤੋਂ, ਪਾਤਸ਼ਾਹ ਜੀ ਫਰਮਾ ਰਹੇ ਨੇ, ਉਹ ਜਿਹੜੇ ਬੰਦੇ ਇਹ ਅਵਗਨ ਛੱਡ ਕੇ ਪ੍ਰਮਾਤਮਾ ਦੇ ਗੁਣਾਂ ਦਾ ਜਾਪ ਕਰਦੇ, ਸਿਮਰਨ ਕਰਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ, ਆਪਣੀਆਂ ਸਾਰੀਆਂ ਕੁਲਾਂ ਦਾ ਨਿਸਤਾਰਾ ਕਰ ਦਿੰਦੇ ਹਨ।
ਹਰ ਹਾ ਸੁਣਤੇ ਭੈ ਪੁਨੀਤ ਪਾਰ ਬ੍ਰਹਮ ਵਿਚਾਰੇ,
ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ, ਜੋ ਪਾਰ ਬ੍ਰਹਮ ਦਾ ਵਿਚਾਰ ਕਰਦੇ ਨੇ ਉਹ ਤੇ ਪਵਿੱਤਰ ਹੁੰਦੇ ਨੇ, ਉਹਦੇ ਗੁਣਾਂ ਦਾ ਵਿਚਾਰ ਕਰਨ ਵਾਲੇ, ਸੁਣਨ ਵਾਲੇ ਵੀ ਪਵਿੱਤਰ ਹੁੰਦੇ ਹਨ।
ਉੱਪਰ ਬਣੇ ਆਕਾਸ਼ ਤਲੇ ਧਰ ਸੋਹਤੇ,
ਰੱਬ ਦੇ ਦਰਸ਼ਨਾਂ ਦੀ ਗੱਲ ਕਰਦੇ ਹਾਂ, ਪ੍ਰਮਾਤਮਾ ਦੇ ਦੀਦਾਰ ਕਿੱਥੋਂ ਹੋਣੇ, ਕਮਾਲ ਬਚਨ ਹੈ ਸਾਹਿਬਾਨ ਦਾ, ਕਹਿੰਦੇ ਨੇ ਤੈਨੂੰ ਰੱਬ ਦੇ ਦਰਸ਼ਨ ਨਹੀਂ ਹੋ ਰਹੇ, ਉੱਪਰ ਇੰਨਾ ਸੋਹਣਾ ਆਕਾਸ਼ ਬਣਿਆ ਪਿਆ, ਇਸ ਵਿੱਚੋਂ ਤੈਨੂੰ ਕਿਉਂ ਨਹੀਂ ਦਰਸ਼ਨ ਹੁੰਦੇ? ਇਹ ਚੰਦ ਤਾਰੇ ਕਿਵੇਂ ਜੜੇ ਹੋਏ ਨੇ, ਕਿਵੇਂ ਉਸਦਾ ਸੂਰਜ ਚਮਕ ਰਿਹਾ ਹੈ? ਉੱਪਰ ਬਣੇ ਆਕਾਸ਼ ਬਣੇ ਦਾ ਅਰਥ ਹੈ ਬਣਿਆ ਹੋਇਆ, ਫੱਬਿਆ ਹੋਇਆ, ਸ਼ੋਭਾ ਪਾ ਰਿਹਾ, ਤੇ ਥੱਲੇ ਧਰਤੀ ਸ਼ੋਭਾ ਪਾ ਰਹੀ, ਉੱਪਰ ਆਕਾਸ਼ ਸ਼ੋਭਦਾ, ਥੱਲੇ ਧਰਤੀ ਸ਼ੋਭਾ ਪਾ ਰਹੀ ਹੈ। ਦਸਾਂ ਦਿਸ਼ਾ ਵੱਲੋਂ ਇਹ ਬਿਜਲੀ ਚਮਕਦੀ ਹੈ, ਮੂੰਹ ਤੇ ਲਿਸ਼ਕਾ ਮਾਰਦੀ ਪਈ ਹੈ, ਏਡੀ ਵੱਡੀ ਉਸਦੀ ਕੁਦਰਤ, ਇੰਨੀ ਵੱਡੀ ਉਸ ਮਾਲਕ ਦੀ ਮਿਹਰ, ਤੇ ਤੈਨੂੰ ਅਜੇ ਤੱਕ ਵੀ ਰੱਬ ਦੇ ਦਰਸ਼ਨ ਨਹੀਂ ਹੋ ਰਹੇ। ਜਿਹੜੇ ਸਾਧੂ ਜਨ, ਉਹਨਾਂ ਤੇ ਵੇਖੀ ਕੋਈ ਇੱਕ ਕੁਦਰਤ ਦੀ ਝਲਕ ਤੇ ਉੱਥੇ ਹੀ ਮਸਤ ਹੋ ਗਏ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਵਡਹੰਸ ਰਾਗ ਵਿੱਚੋਂ ਪਹਿਲਾ ਸ਼ਬਦ ਪੜ੍ਹਨਾ, ਬਰਸਾਤ ਆ ਗਈ ਤੇ ਵੇਖ ਕੇ ਕਹਿੰਦੇ ਨੇ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ, ਤੇਰੇ ਮੁੰਦ ਕਟਾਰੇ ਜੇ ਵੱਡਾ ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖੰਡੀਏ ਵੰਜਾ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਨ ਕੀਆ ਹੈ, ਉਹਦੇ ਬਿਨ ਕਿਹਾ ਮੇਰਾ ਮਾਨੋ, ਇਹ ਤੇਰੇ ਦੀਦਾਰ ਹੋ ਰਹੇ ਨੇ ਦਾਤਾ। ਕਹਿੰਦੇ ਨੇ ਦਸਾਂ ਦਿਸ਼ਾ ਵੱਲੋਂ ਬਿਜਲੀ ਚਮਕ ਰਹੀ ਉਸਦੀ, ਤੇਰੇ ਮੂੰਹ ਨੂੰ ਤੱਕ ਰਹੀ ਹੈ, ਲਿਸ਼ਕਾਰੇ ਮਾਰ ਰਹੀ ਹੈ। ਏਡਾ ਵੱਡਾ ਦਰਸ਼ਨ ਛੱਡ ਕੇ ਵਿਦੇਸ਼ ਵਿੱਚ, ਪਰਦੇਸ਼ ਵਿੱਚ ਮੈਂ ਰੱਬ ਨੂੰ ਲੱਭਦਾ ਫਿਰਾਂ, ਉਹ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ?
ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਏ।
ਹਾਂ, ਜੇ ਮੱਥੇ ਦੇ ਚੰਗੇ ਭਾਗ ਹੋਣ ਤੇ ਉਹਦੇ ਸਰਗੁਣ ਦਰਸ਼ਨ ਕਰਕੇ ਦਰਸ਼ਨਾਂ ਵਿਚ ਲੀਨ ਹੋ ਸਕੀਦਾ ਹੈ। ਜਿਵੇਂ ਕਿਹਾ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਭਿਆ। ਤੂੰ ਕੁਦਰਤ ਵਿਚ ਵਸ ਰਿਹਾ ਹੈ ਦਾਤਾ, ਹਰ ਥਾਂ ਤੇ ਵਸ ਰਿਹਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਨ ਹਾਰ ਜੀਓ। ਤੂੰ ਹਰ ਥਾਂ ਤੇ ਹੈ, ਤੂੰ ਆਪਣੀ ਕੁਦਰਤ ਵਿਚੋਂ ਝਲਕਾ ਮਾਰਦਾ ਹੈ, ਕੁਦਰਤ ਵਿਚੋਂ ਤੇਰੇ ਦੀਦਾਰ ਹੁੰਦੇ ਹਨ।
ਡਿੱਠੇ ਸਭੇ ਥਾਵ ਨਹੀਂ ਤੁਦ ਜਹਿਆ।
ਇਹ ਬਚਨ ਜਿਹੜਾ ਹੈ ਸਾਡੇ ਇਤਿਹਾਸ ਥਾਂ ਨਾਲ ਸੰਬੰਧ ਰੱਖਦਾ ਹੈ। ਡਿੱਠੇ ਸਭੇ ਥਾਵ ਨਹੀਂ ਤੁਦ ਜਹਿਆ, ਇਸ ਵਿਚ ਰਾਮਦਾਸਪੁਰ ਜੋ ਸ਼ਬਦ ਆਉਂਦਾ ਹੈ, ਕਈਆਂ ਵਿਦਵਾਨਾਂ ਬੜੀ ਘੱਲ ਨੇ, ਉਹਨਾਂ ਜਿੰਨਾ ਸਨਮਾਨ ਕਰੀਏ ਸਤਿਕਾਰ ਕਰੀਏ ਥੋੜਾ। ਰਾਮ ਦੇ ਦਾਸਾਂ ਦਾ ਸਰੋਵਰ ਸਤਸੰਗ ਵੀ ਗਿਆ, ਇਹ ਬਿਲਕੁਲ ਠੀਕ ਹੈ। ਇੱਕ ਸਥਾਨ ਤੇ ਇੱਕ ਥਾਂ ਤੇ ਹੀ ਹੈ, ਕਿਸੇ ਮਜਬੂਰੀ ਕਰਕੇ ਹੋ ਸਕਦਾ ਕੋਈ ਬੰਦਾ ਨਾ ਵੀ ਅੰਮ੍ਰਿਤਸਰ ਸਾਹਿਬ ਜਾ ਸਕੇ ਨਾ ਹਜ਼ੂਰ ਸਾਹਿਬ ਜਾ ਸਕੇ, ਲੇਕਿਨ ਜੇਕਰ ਉਹ ਸੱਚਾ ਸੁੱਚਾ ਸਿੱਖ ਹੈ, ਨਿਤ ਸਤਸੰਗ ਵਿਚ ਆਉਣ ਵਾਲਾ ਹੈ, ਨਿਤ ਨੇਮੀ ਹੈ, ਕੋਈ ਉਹਦੇ ਅੰਦਰ ਵਿਕਾਰ ਨਹੀਂ, ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਤੇ ਕੀ ਮੈਂ ਆਖਾਂ ਤੂੰ ਅੰਮ੍ਰਿਤਸਰ ਨਹੀਂ ਗਿਆ ਤੇ ਸਿੱਖਾਂ ਹੁਣ ਤੂੰ ਮੁਕਤ ਨਹੀਂ ਹੋਵੇਗਾ, ਤੂੰ ਹਜ਼ੂਰ ਸਾਹਿਬ ਨਹੀਂ ਗਿਆ ਤੂੰ ਮੁਕਤ ਨਹੀਂ ਹੋਵੇਗਾ। ਕੁਛ ਬੰਦਿਆਂ ਤੇ ਐਸੀਆਂ ਕਹਾਣੀਆਂ ਪਤਾ ਨਹੀਂ ਕਿਉਂ ਚਲਾ ਦਿੱਤੀਆਂ, 60 ਸਾਲ ਤੱਕ ਹਜ਼ੂਰ ਸਾਹਿਬ ਗੁਰੂ ਸਾਹਿਬ ਉਡੀਕਦੇ ਨੇ, ਤੇ ਜੇ ਕੋਈ 60 ਸਾਲ ਦਾ ਹੋਵੇ ਹੀ ਨਾ ਤੇ ਫੇਰ 60 ਸਾਲ ਤੇ ਗੁਰੂ ਸਾਹਿਬ ਜੀ ਦੀ ਆਪਣੀ ਸਰੀਰਕ ਉਮਰਾ ਨਹੀਂ ਸੀ, ਉਹਨਾਂ ਇਹ ਨਹੀਂ ਭੋਲਿਆ ਸੋਚਿਆ 42 ਸਾਲ ਸਾਰੀ ਬਣ ਗਈ ਹੈ। ਤੇ ਤੁਸੀਂ ਕਿਹੜੀ ਗੱਲ ਕਰ ਰਹੇ ਹੋ, ਸਰੀਰ ਧਾਰੀ ਨੂੰ ਗੁਰੂ ਸਾਹਿਬ ਉਡੀਕ ਇੱਕ ਤੁਮਾਈ ਕਿ ਨਾ? ਜਿਨ੍ਹਾਂ ਬੰਦਿਆਂ ਨੇ ਕਿਰਾਏ ਲੈ ਲੈ ਕੇ ਅਨੇਕਾਂ ਦੀਆਂ ਟਿਕਟਾਂ ਲੈ ਲਈਆਂ ਤੇ ਪੈਸਾ ਇੱਕ ਨਹੀਂ ਉਹਨਾਂ ਨੂੰ ਵਾਪਸ ਦਿੱਤਾ। ਗੁਰੂ ਸਾਹਿਬ ਦੀ ਮਹਿਮਾ ਜੇ ਕੋਈ ਕਰਨੀ ਹੈ, ਧਾਰਮਿਕ ਸਥਾਨ ਸਾਡੇ ਨੇ, ਉੱਥੇ ਜਾਣਾ ਠੀਕ ਹੈ, ਜਾਈਏ, ਵੱਧ ਤੋਂ ਵੱਧ ਸਾਨੂੰ ਪ੍ਰੇਰਣਾ ਮਿਲੇ। ਪਰ ਇਹ ਜੇ ਕੋਈ ਕਹਿ ਦੇਵੇ ਕਿੰਨਾ ਸੱਚਾ ਸੁੱਚਾ ਸਿੱਖ ਹੋਵੇ, ਉਹ ਜੇ ਨਹੀਂ ਗਿਆ ਤੇ ਉਹਦਾ ਨਿਸਤਾਰਾ ਨਹੀਂ ਤੇ ਭਾਵੇਂ ਅਪਰਾਧਾਂ ਨਾਲ ਭਰਿਆ ਹੋਵੇ, ਉਹ ਜਾਵੇ ਉਹ ਮੁਕਤ ਹੋ ਜਾਏਗਾ? ਇਹ ਤੇ ਗੱਲ ਨਹੀਂ, ਗੁਰਮਤ ਨੇ ਐਸੀ ਗੱਲ ਕਿਤੇ ਨਹੀਂ ਕਹੀ। ਉਹਨਾਂ ਤੇ ਕਹਿ ਦਿੱਤਾ ਹੈ, ਭਾਈ ਤਾਰਨੇ ਤੇਰੇ ਅਮਲਾਂ ਨੇ, ਤਾਰਨੇ ਤੇਰਾ ਨਿਸਤਾਰਾ ਕਰਨਾ, ਬਾਬਾ ਆ ਕੇ ਹਾਜ਼ੀਆਂ ਸੁਖ ਅਮਲਾਂ ਬਾਜੋ। ਦੋਨੋਂ ਰੋਈ ਔਰ ਆਖਿਆ, ਉਹਨਾਂ ਦੇ ਕੇਂਦਰੀ ਅਸਥਾਨ ਮੱਕੇ ਵਿਚ ਬੈਠ ਗਏ, ਜਿੱਥੇ ਗਿਆ ਹੀ ਕੋਈ ਸਮਝਦਾ ਮੁਕਤ ਹੋ ਗਿਆ। ਹੁਣ ਹੋਰ ਬਾਣੀ ਵਿਚਾਰ ਲਈਏ, ਬਾਣੀ ਸਾਡੇ ਸਾਹਮਣੇ ਹੈ। ਉਹਨੇ ਕਹਿ ਦਿੱਤਾ, ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸਹਿਣ ਧਰਾ। ਸਤਸੰਗ ਦੀ ਬਹੁਤ ਵੱਡੀ ਮਹਿਮਾ ਹੈ, ਲੇਕਿਨ ਕਿਸੇ ਕੌਮ ਨੂੰ ਜਥੇਬੰਦੀ ਨੂੰ ਕੋਈ ਧਾਰਮਿਕ ਸਥਾਨ ਕੇਂਦਰੀ ਸਥਾਨ ਦੇਣਾ ਹੁੰਦਾ, ਉਸ ਤੋਂ ਬਿਨਾਂ ਜਥੇਬੰਦੀ ਚੱਲਦੀ ਨਹੀਂ, ਚੱਲ ਸਕਦੀ। ਅਰਦਾਸ ਵਿਚ ਜਿਹੜਾ ਇਹ ਸ਼ਬਦ ਆ ਗਿਆ ਨਾ ਕਿ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਇਹਦਾ ਭਾਵ ਉਹ ਅਸਥਾਨ ਸਾਰੇ ਅਸਥਾਨਾਂ ਦਾ ਕੇਂਦਰੀ ਥਾਂ ਹੈ, ਉਸ ਦੀ ਮਹਿਮਾ ਹੈ। ਮੈਂ ਮਜਬੂਰੀ ਦੀ ਗੱਲ ਕੀਤੀ, ਇਹ ਨਹੀਂ ਕਿ ਸਿੱਖ ਜੇ ਜਾ ਸਕਦਾ ਤਾਂ ਵੀ ਨਾ ਜਾਏ, ਜ਼ਰੂਰ ਜਾਏ, ਅੰਮ੍ਰਿਤਸਰ ਸਾਹਿਬ ਜਾਏ, ਬਾਕੀ ਧਾਰਮਿਕ ਅਸਥਾਨਾਂ ਤੇ ਅਸੀਂ ਜਾਈਏ, ਇਹਨਾਂ ਤੇ ਗਿਆ ਸਾਨੂੰ ਬੜੀ ਪ੍ਰੇਰਣਾ ਮਿਲਦੀ ਹੈ। ਇਹ ਅਸਥਾਨ ਜਿਹੜਾ ਹੈ, ਸੰਮਤ 1621 ਨੂੰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਇਸ ਦਾ ਟੱਕ ਲੱਗਾ ਤੇ ਅਰੰਭਤਾ ਹੋ ਗਈ। ਸੰਤੋਖ ਸਾਹਿਬ ਜਿਹੜਾ ਸੀ ਪਹਿਲੇ ਖੋਦਿਆ ਗਿਆ, ਫਿਰ ਉਸ ਤੋਂ ਬਾਅਦ ਅੰਮ੍ਰਿਤ ਸਰੋਵਰ ਜਿਹੜਾ ਸੀ ਇਸ ਦੀ ਖੁਦਵਾਈ ਹੋਈ, ਧੰਨ ਗੁਰੂ ਰਾਮਦਾਸ ਜੀ ਨੇ ਕਰਵਾਈ, ਲੇਕਿਨ ਪੱਕਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਇਹ ਜਿਹੜਾ ਤੀਸਰਾ ਸਰੋਵਰ ਰਾਮ ਸਰ ਹੈ, ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਦੀ ਸੇਵਾ ਕਰਵਾਈ, ਇਸੇ ਦੇ ਕਿਨਾਰੇ ਬੈਠ ਕੇ ਸੁਖਮਨੀ ਸਾਹਿਬ ਉਚਾਰਨ ਕੀਤਾ। ਅੱਜ ਗੁਰਦੁਆਰਾ ਸ਼ਹੀਦਾਂ ਦਾ ਜੋ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ ਦਾ, ਇਸ ਦੇ ਨਾਲ ਇਹ ਅਸਥਾਨ ਹੈ, ਆਰਾਮ ਸਰ ਸਾਹਿਬ ਇਸੇ ਥਾਂ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ। ਦੋ ਸਰੋਵਰ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚੋਂ ਹਨ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰ ਕਰਵਾਏ, ਇੱਕ ਕੌਲ ਸਰ ਤੇ ਦੂਸਰਾ ਵਿਵੇਕ ਸਰ, ਇਹ ਦੋ ਉਹਨਾਂ ਨੇ ਤਿਆਰ ਕਰਵਾਏ। ਅੰਮ੍ਰਿਤਸਰ ਦੇ ਬਾਰੇ ਵਿਦਵਾਨਾਂ ਨੇ ਖੋਜ ਕੀਤੀ, ਪਾਕਿਸਤਾਨ ਤੋਂ ਪਹਿਲੇ ਦੀ ਗੱਲ ਕਰ ਰਹੇ ਹਾਂ, ਹੁਣ ਤੇ ਕਾਫੀ ਕੁਛ ਬਦਲ ਗਿਆ। ਅੰਮ੍ਰਿਤਸਰ ਸਾਹਿਬ ਐਸਾ ਹੈ ਜਿਸ ਥਾਂ ਤੇ ਸਾਡੇ ਧਾਰਮਿਕ ਸਥਾਨਾਂ ਤੋਂ ਇਲਾਵਾ 69 ਸ਼ਿਵਾਲੇ ਹਨ, 69 ਠਾਕਰ ਦੁਆਰੇ ਹਨ ਔਰ 19 ਸ਼ਿਵਾਲੇ ਹਨ ਔਰ 25 ਮੰਦਰ ਹਨ। ਇੱਥੇ ਬਸ ਨਹੀਂ, 114 ਧਰਮਸ਼ਾਲਾ ਹਨ। ਇਹ ਅੰਮ੍ਰਿਤਸਰ ਸਾਹਿਬ ਹੈ ਔਰ 36 ਇਸ ਥਾਂ ਤੇ ਸਮਾਧਾਂ ਹਨ। ਇਸ ਥਾਂ ਤੇ 12 ਅਖਾੜੇ ਸਾਧੂਆਂ ਦੇ ਅੰਮ੍ਰਿਤਸਰ ਸਾਹਿਬ ਵਿੱਚ ਔਰ 6 ਮਸੀਤਾਂ, ਇੱਕ ਹਾਥੀ ਦਰਵਾਜ਼ੇ ਵਾਲੀ ਮਸੀਤ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪ ਬਣਵਾਈ ਸੀ ਕਿ ਮੁਸਲਮਾਨ ਨੇ ਇਹ ਆਪਣੀ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹ ਲਿਆ ਕਰਨ। 6 ਮਸੀਤਾਂ ਤੇ ਇੱਥੇ ਹੀ ਬਸ ਨਹੀਂ, ਇਸ ਤੋਂ ਅੱਗੇ ਚੱਲੀਏ, ਇਸੇ ਥਾਂ ਤੇ 10 ਮੁਸਲਮਾਨਾਂ ਦੇ ਤਕੀਏ ਔਰ ਇਸ ਸਥਾਨ ਤੇ 20 ਸਰੋਵਰ ਤੇ ਤਲਾਬ ਹਨ ਸਾਰੇ। ਔਰ ਇਸੇ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਹੋਰ ਜੋ ਅਸਥਾਨ ਹਨ, ਬਹੁਤ ਸਾਰੇ ਐਸੇ ਅਸਥਾਨ ਨੇ ਜੋ ਧਰਮ ਨਾਲ ਸੰਬੰਧ ਰੱਖਦੇ ਨੇ। ਹੁਣ ਅੰਦਾਜ਼ਾ ਲਾਓ, ਉਸ ਵੇਲੇ 300 ਦੇ ਕਰੀਬ ਇਸ਼ਨਾਨ ਕਰਨ ਵਾਲੀਆਂ ਖੂਹੀਆਂ ਸਨ, ਸਰੋਵਰਾਂ ਤੋਂ ਇਲਾਵਾ ਵੀ, ਕਿ ਕੋਈ ਇੱਥੇ ਰਹਿਣ ਵਾਲਾ ਇਸ਼ਨਾਨ ਤੋਂ ਹੀ ਨਾ ਰਹੇ। ਇਹ ਅੰਮ੍ਰਿਤਸਰ ਸਾਹਿਬ ਹੈ। ਬਾਕੀ ਮੰਦਰਾਂ ਵੱਲ ਜਾਂਦੇ ਹਾਂ ਤੇ ਪੌੜੀਆਂ ਚੜ੍ਹ ਕੇ ਜਾਂਦੇ ਹਾਂ, ਪਰ ਇਹ ਨਿਮਰਤਾ ਸਿਖਾਉਣ ਵਾਲਾ, ਰੱਬ ਦੇ ਘਰ ਨੂੰ ਲਿਜਾਣ ਵਾਲਾ ਮੰਦਰ ਐਸਾ ਜਿੱਥੇ ਪੌੜੀਆਂ ਉਤਰ ਕੇ ਜਾਂਦੇ ਹਾਂ। ਭਾਈ ਹੰਕਾਰ ਵਾਲਾ ਸਿਰ ਨੀਵਾਂ ਹੋ ਜਾਏ ਜੇ ਕੋਈ ਅੰਮ੍ਰਿਤਸਰ ਸਾਹਿਬ ਆਵੇ, ਫਿਰ ਦਰਸ਼ਨੀ ਦਿਓੜੀ ਤੋਂ ਲੈ ਕੇ ਅੱਗੇ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਤੱਕ 84 ਕਦਮ ਰੱਖੇ। ਕਿਉਂ? ਕਿ ਇੱਕ ਪ੍ਰਤੀਤ ਬੰਦੇ ਨੂੰ ਹੁੰਦੀ ਰਹੇ, ਪ੍ਰਤੀਕ ਬਣਿਆ ਰਹੇ ਕਿ ਮੇਰਾ 84 ਦੇ ਗੇੜੇ ਵਿੱਚ ਫਿਰ ਕਿਤੇ ਜਨਮ ਨਾ ਆ ਜਾਵੇ, 84 ਕੱਟੀ ਜਾਏ, ਮੈਂ ਕੋਈ ਸ਼ੁਭ ਕਰਮ ਕਰਾਂ, ਗੁਰੂ ਘਰ ਆਇਆ ਤੇ ਸਿਮਰਨ ਨਾਲ ਜੁੜਾਂ, ਭਜਨ ਨਾਲ ਜੁੜਾਂ, ਇਸ ਸਥਾਨ ਦੀ ਮਹਿਮਾ ਕਿੰਨੀ ਬਣ ਗਈ। ਇੱਕ ਅਦੀਬ ਜਿਨ੍ਹਾਂ ਦਾ ਨਾਮ ਬੜਾ ਸੁੰਦਰ ਲਿਖਿਆ ਵਿਦਵਾਨਾਂ ਨੇ, ਉਹ ਕਹਿੰਦੇ ਨੇ ਹਰਦਾਸ ਜੀ ਆਏ ਤੇ ਉਹਨਾਂ ਨੇ ਆ ਕੇ ਕੀਰਤਨ ਸੁਣਿਆ ਤੇ ਕੀਰਤਨ ਸੁਣਨ ਤੋਂ ਬਾਅਦ ਕਹਿਣ ਲੱਗਾ, ਭਾਈ ਦੋ ਬੈਕੁੰਠ ਸੁਣਦੇ ਸਾਂ, ਇੱਕ ਦੇ ਦੀਦਾਰ ਹੋ ਗਏ ਨੇ ਤੇ ਦੂਸਰਾ ਜਿਹੜਾ ਉਸਦੀ ਲਾਲਸਾ ਕੋਈ ਨਹੀਂ ਰਹਿ ਗਿਆ। ਮੈਂ ਪੁੱਛਿਆ ਸਾਥੀਆਂ ਮਿੱਤਰਾਂ ਦੱਸੋ ਦੂਜਾ ਕਿਹੜਾ, ਕਹਿਣ ਲੱਗਾ ਇੱਕ ਕੋਈ ਅਰਸ਼ਾਂ ਵਿੱਚ ਸੁਣਦੇ ਸਾਂ ਹੈ ਤੇ ਇੱਕ ਦੇ ਵਿੱਚ ਤੇ ਅੱਜ ਆ ਬੈਠੇ। ਇੱਕ ਇਹ ਅਸਥਾਨ ਹੈ ਜੋ ਬੈਕੁੰਠ ਹੈ ਤੇ ਉਹਨਾਂ ਕਿਹਾ ਫਿਰ ਫੈਸਲਾ ਕੀ ਹੋਵੇ, ਚੰਗਾ ਕਿਹੜਾ। ਕਹਿਣ ਲੱਗਾ ਕਮਲੀ ਸੀ ਇਹ ਗੱਲ ਕਹੀ, ਰੱਬ ਨੇ ਤੱਕੜ ਬਣਾ ਕੇ ਦੋਵਾਂ ਨੂੰ ਤੋਲ ਦਿੱਤਾ, ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ, ਜਿਹੜਾ ਹੌਲਾ ਸੀ ਅਰਸ਼ਾਂ ਨੂੰ ਉੱਡ ਗਿਆ। ਅੰਮ੍ਰਿਤਸਰ ਬੈਕੁੰਠ ਕਹੋ ਤੋਲਿਓ ਹਰੀ ਹਰਦਾਸ, ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼। ਉਹ ਅਸਥਾਨ ਹੀ ਐਸਾ ਹੈ, ਮੁਸਲਮਾਨ ਵੀ ਕੋਈ ਗਿਆ ਤੇ ਉਹਦੇ ਕੰਨਾਂ ਚ ਆਵਾਜ਼ ਪੈ ਜਾਂਦੀ ਹੈ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲਣਾ ਆਇਓ ਪੰਜੇ ਵਕਤ ਮਸੀਤ। ਜੇ ਕੋਈ ਉਸ ਥਾਂ ਤੇ ਕਿਸੇ ਧਰਮ ਦਾ ਵੀ ਜਾਂਦਾ, ਉਹਦੇ ਕੰਨਾਂ ਚ ਆਵਾਜ਼ ਪੈਂਦੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ, ਕਾਰਨ ਕਰਨੂ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੈ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੜੇ ਵੇਦ ਕੋਈ ਕਤੇਬ, ਕੋਈ ਓਢੈ ਨੀਲ ਕੋਈ ਸਫੇਦ। ਆਖਰੀ ਫੈਸਲਾ ਦੇ ਦਿੱਤਾ, ਕਹੋ ਨਾਨਕ ਜਿਨ ਹੁਕਮ ਪਛਾਤਾ। ਭਾਈ ਕਰਮ ਕੋਈ ਕਰਦੇ ਪਏ ਹੋ, ਕਰਨ ਵਾਲੇ ਹੋ, ਹੁਕਮ ਨਾਲ ਸਾਂਝ ਬਣੀ ਹੈ ਕਿ ਨਹੀਂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਔਰ ਗੁਰੂ ਸਾਹਿਬ ਜੀ ਨੇ ਬੜੀ ਸੰਗਣੀ ਵਸੋਂ ਬਣਾਈ, ਸਤ ਸੰਗ ਵਿੱਚ ਵੀ ਕਿਹਾ ਇੱਥੇ ਵੀ ਜੁੜ ਜੁੜ ਕੇ ਬੈਠੋ, ਕੋਈ ਵਿੱਥ ਨਾ ਪੈ ਜਾਏ। ਜੇ ਵਿੱਥ ਪੈ ਗਈ ਤੇ ਵਿੱਥ ਵਿੱਚ ਤੇ ਆ ਕੇ ਚੋਰ ਬੈਠ ਜਾਂਦੇ ਨੇ, ਕੋਈ ਕਾਮ ਕ੍ਰੋਧ ਬੈਠ ਜਾਏਗਾ, ਕੋਈ ਕਾਮੀ ਕ੍ਰੋਧੀ ਬੈਠ ਜਾਏਗਾ, ਨੁਕਸਾਨ ਕਰੇਗਾ। ਸੰਘਣੇ ਹੋ ਕੇ ਬੈਠੋ, ਉੱਥੇ ਵੀ ਵਸੋਂ ਜਿਹੜੀ ਸੀ ਸੰਘਣੀ ਬਣਾਈ। ਵੇਖੋ ਧਿਆਨ ਨਾਲ ਉਹਨਾਂ ਬਾਜ਼ਾਰਾਂ ਨੂੰ, ਜਿੰਨੀ ਕਿਸੇ ਨੂੰ ਦੁਕਾਨ ਉਸ ਵੇਲੇ ਚਾਹੀਦੀ ਸੀ, ਜਿਸ ਕਿੱਤੇ ਵਾਲੇ ਨੂੰ ਚਾਹੀਦੀ ਸੀ, ਉਹਨਾਂ ਦੇ ਬਾਜ਼ਾਰ ਬਣਾ ਦਿੱਤੇ, ਉਹ ਜਿਹੀਆਂ ਦੁਕਾਨਾਂ ਬਣਾ ਕੇ ਦਿੱਤੀਆਂ। ਜੇ ਕਿਤੇ ਕਿਸੇ ਕਿਹਾ ਮਹਾਰਾਜ ਲਾਹੌਰੋਂ ਆਏ ਆ ਤੇ ਕਾਰੋਬਾਰ ਠੀਕ ਨਹੀਂ ਚੱਲ ਰਿਹਾ, ਕਹਿਣ ਲੱਗੇ ਲਾਹੌਰ ਵਾਲੇ ਇੱਥੇ ਆਉਣਗੇ, ਕਾਰੋਬਾਰਾਂ ਵਿੱਚ ਗੁਰੂ ਬਰਕਤ ਪਾਏਗਾ, ਅੰਮ੍ਰਿਤ ਵੇਲੇ ਆਇਆ ਕਰੋ, ਬਾਣੀ ਸੁਣਿਆ ਕਰੋ। ਭਾਈ ਰੋਟੀ ਤੇ ਤੁਹਾਡੇ ਕੁੱਤਿਆਂ ਕੋਲੋਂ ਨਹੀਂ ਮੁੱਕਣੀ, ਤੁਹਾਡਾ ਉਧਾਰ ਵੀ ਹੋਵੇਗਾ, ਨਿਸਤਾਰਾ ਵੀ ਹੋਵੇਗਾ। ਆਓ ਸ਼ਬਦ ਦੇ ਅਰਥ ਸਰਵਣ ਕਰੋ। ਹਾਂਜੀ,
ਦਿੱਖੇ ਸਭੇ ਥਾਵ ਨਹੀਂ ਸਭੇ
ਥਾਂ ਅਨੇਕਾਂ ਧਾਰਮਿਕ ਸਥਾਨ ਵੇਖੇ ਨੇ, ਪਰ ਹੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼, ਇਹ ਅਸਥਾਨ ਗੁਰੂ ਕੇ ਚੱਕ ਰਾਮਦਾਸਪੁਰ ਤੇਰੇ ਵਰਗਾ ਸਥਾਨ ਕੋਈ ਨਜ਼ਰ ਹੀ ਨਹੀਂ ਆਇਆ।
ਪੁਰਖ ਬਿਧਾਤੈ ਤਾਂ ਸੋਹਿਆ,
ਕਿਸੇ ਬੰਦੇ ਦਾ ਬਣਿਆ ਹੋਇਆ ਨਹੀਂ, ਇਹ ਤੇ ਸੰਤਾਂ ਤੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣੇ ਆਇਆ ਰਾਮ, ਤਰਕ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਬਧੋ ਪੁਰਖ ਬਿਧਾਤੇ, ਪੁਰਖ ਬਿਧਾਤੇ ਨੇ, ਵਿਧਾਂ ਦੇ ਮਾਲਕ ਨੇ, ਸਿਰਜਣਹਾਰ ਨੇ, ਤੈਨੂੰ ਆਪ ਹੀ ਬੰਨਿਆ ਹੈ।
ਸਗਨ ਅਪਾਰ ਅਨੋਪ ਰਾਮਦਾਸਪੁਰ,
ਹੇ ਉਪਮਾ ਰਹਿਤ ਰਾਮਦਾਸਪੁਰ, ਹੇ ਸਤਿਗੁਰੂ ਦੀ ਨਗਰੀ, ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਤੂੰ ਸੋਹਣਾ ਤਾਂ ਹੀ ਡਗ ਰਹੀ, ਇੰਨੀ ਸ਼ੋਭਾ ਤੇਰੀ ਤਾਂ ਹੈ, ਸਿਰਜਣਹਾਰ ਨੇ ਤੈਨੂੰ ਬੰਨਿਆ ਹੈ। ਵਸਦੀ ਸਗਨ ਅਪਾਰ, ਬਹੁਤ ਸੰਘਣੀ ਵਸੋਂ ਹੈ, ਸੰਘਣੀ ਵਸੋਂ ਨਾਲ ਅਪਾਰ ਸ਼ਬਦ ਕਹਿ ਦਿੱਤਾ। ਅਪਾਰ ਸ਼ਬਦ ਦਾ ਅਰਥ ਹੈ ਕਿ ਦਿਲਾਂ ਦੀ ਨੇੜਤਾ ਹੈ, ਪਾਰਾਵਾਰ ਨਹੀਂ ਸੰਘਣੀ ਵਸੋਂ ਦਾ, ਵਿੱਚ ਕੋਈ ਤੀਲਾ ਵੀ ਨਹੀਂ ਸਮਾ ਸਕਦਾ, ਕੋਈ ਗੱਲ ਨਹੀਂ ਵਿੱਚ ਸਮਾ ਸਕਦੀ। ਸਿੱਖ ਤੇ ਸਿੱਖ ਦੀ ਵਸੋਂ ਕੈਸੀ ਚਾਹੀਦੀ ਹੈ, ਸੰਗਤ ਦੀ ਵਸੋਂ ਕੈਸੀ ਚਾਹੀਦੀ ਹੈ, ਇਹ ਨਾਤਾ ਕੈਸਾ ਚਾਹੀਦਾ ਕਿ ਜੇ ਕੋਈ ਵਿੱਚ ਫੁੱਟ ਪਾਉਣ ਦਾ ਵੀ ਯਤਨ ਕਰੇ, ਉਹਦੀ ਫੁੱਟ ਸਮਾ ਨਾ ਸਕੇ, ਉਸਦੀ ਗੱਲ ਕੋਈ ਸੁਣੇ ਹੀ ਨਾ। ਹੈ ਇਨ ਮੈਂ ਇਤਫਾਕ ਮਹਾਨ, ਸਿੰਘ ਸਿੰਘ ਪਰ ਵਾਰਤ ਪ੍ਰਾਣ, ਇੰਨਾ ਪਿਆਰ ਹੋਵੇ। ਇਹ ਸੰਘਣੀ ਵਸੋਂ ਦਾ ਅਰਥ ਨਿਰਾ ਨੇੜੇ ਨੇੜੇ ਘਰ ਨਾ ਕਰ ਲੈਣਾ, ਸੰਘਣੀ ਵਸੋਂ ਦਾ ਅਰਥ ਹੈ ਦਿਲਾਂ ਦੀ ਸਾਂਝ, ਜਿਸ ਦੇ ਵਿੱਚ ਕੁਝ ਸਮਾ ਨਾ ਸਕੇ, ਕੋਈ ਦੂਸਰਾ ਆ ਨਾ ਸਕੇ, ਇਨ ਇੱਕ ਹੋ ਜਾਈਏ। ਅੰਮ੍ਰਿਤਸਰ ਇੰਨਾ ਇੱਕ ਨੇੜੇ ਗੁਰੂ ਨੇ ਕਰ ਦਿੱਤਾ ਸੀ, ਜਿਹੜਾ ਵੀ ਸਵੇਰੇ ਉੱਠਦਾ ਸੀ ਉਹ ਬਾਣੀ ਪੜ੍ਹਦਾ ਸੀ, ਹਰ ਇੱਕ ਦੂਸਰੇ ਦਾ ਭਲਾ ਮੰਗਦਾ ਸੀ। ਗੁਰੂ ਕਿਰਪਾ ਕਰੇ, ਸਦਾ ਵਾਸਤੇ ਸਾਨੂੰ ਇਹ ਪ੍ਰੇਰਣਾ ਮਿਲਦੀ ਰਹੇ। ਉਹ ਕਹਿੰਦੇ ਨੇ ਵਸਤੀ ਸਗਣੀ ਅਪਾਰ ਅਨੂਪ ਰਾਮਦਾਸਪੁਰ, ਗੁਰੂ ਰਾਮਦਾਸ ਦੀ ਪੁਰੀ, ਉਹ ਰਾਮਦਾਸਪੁਰ ਵੀ ਸਾਧ ਸੰਗਤ ਗੁਰੂ ਕੀ ਪੁਰੀ, ਇਹ ਸਦਾ ਵਾਸਤੇ ਸੰਘਣੀ ਰਹੇਗੀ। ਇਹੋ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਵਸੋ ਸਾਡੀ ਸਤਿਗੁਰਾਂ ਨੇ ਸੰਘਣੀ ਬਣਾਈ ਹੈ, ਸਾਨੂੰ ਦਿਲਾਂ ਦੀ ਨੇੜਤਾ ਦਿੱਤੀ ਹੈ।
ਨਾਨਕ ਕਸਮਲ
ਸਾਹਿਬ ਜੀ ਕਹਿੰਦੇ ਨੇ ਜਿਹੜੇ ਪਾਪ ਹਨ ਇਹ ਚਲੇ ਜਾਂਦੇ ਨੇ, ਕਸਮਲ ਦਾ ਅਰਥ ਹੁੰਦਾ ਪਾਪ, ਪਾਪ ਚਲੇ ਜਾਂਦੇ ਹਨ।
ਰਾਮਦਾਸ
ਜੇ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰੀਏ, ਇਹ ਮੈਂ ਪਹਿਲੇ ਬੇਨਤੀ ਕਰ ਚੁੱਕਾ। ਇਹ ਸਰੋਵਰ ਦੇ ਦੋ ਰੂਪ ਨੇ, ਇੱਕ ਤੇ ਉਹ ਪਾਣੀ ਦਾ ਸਰੋਵਰ, ਇੱਕ ਬਾਣੀ ਦਾ ਸਰੋਵਰ। ਪਾਣੀ ਦਾ ਉਹ ਸਰੋਵਰ ਤੇ ਉਸੇ ਥਾਂ ਤੇ ਹੈ, ਬੜੀ ਉਸਦੀ ਮਹਾਨਤਾ ਹੈ, ਤੇ ਬਾਣੀ ਦੇ ਸਰੋਵਰ ਉਹਨਾਂ ਥਾਂ ਥਾਂ ਤੇ ਬਣਾਏ ਨੇ। ਸਾਧ ਸੰਗ ਮਨ ਲਾਥੀ ਪਾਰ ਬੰਮ ਪਏ ਸਾਥੀ, ਸਤ ਸੰਗ ਸਰੋਵਰ ਦੀ ਬੜੀ ਮਹਿਮਾ ਹੈ, ਪਰ ਉਹ ਕੇਂਦਰੀ ਸਥਾਨ ਵੀ ਹੈ ਸਾਡਾ, ਜਿਸ ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ, ਉਸਦੀ ਮਹਿਮਾ ਸਾਡੇ ਮਨ ਵਿਚ ਰਹੇਗੀ। ਇੰਨੇ ਕੋਈ ਚਾਰ ਗੱਜ ਸਮਾਪਤ ਆਪ ਜੀ ਨੇ ਪ੍ਰਵਾਨ ਕਰਨੇ, ਇੱਥੇ ਹੀ ਸਮਾਪਤੀ ਕਰੀਏ। ਫੁੱਲਾਂ ਦੀ ਖਿਮਾ ਬਖਸ਼ਣੀ, ਆਓ ਰਲ ਕੇ ਇੱਕ ਪੰਕਤੀ ਪੜ੍ਹੀਏ, ਇਸ ਦੇ ਨਾਲ ਹੀ ਸਮਾਪਤੀ ਕਰਾਂਗੇ।
ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਵਸਦੀ ਸਗਨ ਅਪਾਰ ਅਨੂਪ ਰਾਮ
ਹਰ ਨਾਨਕ ਕਾ ਸੁਮਰ ਜਾਏ ਨਾਨਕ ਰਾਮਦਾਸ ਸਰ ਹਰ ਨਾਨਕ ਕਾ ਸੁਮਰ ਜਾਏ ਨਾਨਕ ਰਾਮਦਾਸ ਸਰ
ਕਸਮਰ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।